ਗਰੀਬਨ ਬਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਸਰ ਮਹਿਰਾਜ ਦਾ ਜੰਗ ਫਤਿਹ ਕੀਤਾ ਹੈ। ਜੰਗ ਦੀ ਫਤਿਹ ਤੋਂ ਬਾਅਦ ਜਿਹੜੇ ਸਿੱਖ ਸ਼ਹੀਦ ਹੋਏ ਤਿਨ੍ਹਾਂ ਦੀ ਕੁੱਲ ਗਿਣਤੀ 1200 ਸੀ। ਉਹਨਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਕੀਤਾ ਹੈ। ਦੁਸ਼ਮਣਾਂ ਦੀ ਫੌਜ ਚੋਂ ਤਕਰੀਬਨ 35,000 ਮੁਗਲ ਤੇ ਪਠਾਨ ਰਣ ਭੂਮੀ ਚ ਮਰੇ ਪਏ ਸੀ। ਉਹਨਾਂ ਦੀਆਂ ਲਾਸ਼ਾਂ ਦਫ਼ਨ ਕੀਤੀਆਂ ਹਨ ਔਰ ਇਹ ਕੁੱਚਾ ਟਿੱਬਾ ਬਣਾ ਕੇ ਦਮਦਮਾ ਬਣਾ ਕੇ ਪਾਤਸ਼ਾਹ ਉਹਦੇ ਉੱਤੇ ਸਜੇ ਨੇ ਔਰ ਸਿੱਖਾਂ ਨੂੰ ਹਦਾਇਤ ਕੀਤੀ ਸੀ ਕਿ ਜਿਹੜੇ ਸੂਰਮੇ ਰਣ ਭੂਮੀ ਚ ਮਰੇ ਨੇ ਉਹਨਾਂ ਦਾ ਕੋਈ ਸ਼ਸਤਰ ਬਸਤਰ ਤੁਸੀਂ ਅੰਗੀਕਾਰ ਨਹੀਂ ਕਰਨਾ। ਉਸੇ ਇਲਾਕੇ ਦਾ ਇੱਕ ਸਿੱਖ, ਉਹਨੇ ਜਦੋਂ ਕੰਬਰ ਬੇਗ ਦੇ ਹੱਥ ਚ ਤਲਵਾਰ ਵੇਖੀ, ਮੁਰਦੇ ਦੇ ਹੱਥ ਚ, ਕਿ ਬੜੀ ਕੀਮਤੀ ਤਲਵਾਰ ਹੈ ਸੋਨੇ ਦੇ ਮੁੱਠੇ ਵਾਲੀ, ਉਹਦੇ ਹੱਥੋਂ ਲੈ ਕੇ ਲੁਕਾ ਦਿੱਤੀ। ਜਦੋਂ ਸਾਰੀਆਂ ਲਾਸ਼ਾਂ ਦੱਬ ਦਿੱਤੀਆਂ, ਮਹਾਰਾਜ ਜੀ ਨੇ ਆਖਿਆ, ਭਾਈ ਉਹ ਫਲਾਣਾ ਸਿੱਖ ਖੜਾ, ਉਹਨੂੰ ਬੁਲਾਓ। ਉਹਨੂੰ ਕਿਹਾ ਕਿ ਜਿਹੜੀ ਤਲਵਾਰ ਤੂੰ ਲੁਕੋਈ ਆ ਕੰਬਰ ਬੇਗ ਦੇ ਹੱਥੋਂ ਲੈ ਕੇ, ਉਹ ਲੈ ਆ, ਉਹ ਵੀ ਇੱਥੇ ਦਫ਼ਨ ਕਰ ਦੇਈ। ਉਹਨੇ ਝੂਠ ਬੋਲਿਆ, ਅੱਗੋਂ ਮੁੱਕਰ ਗਿਆ, ਕਹਿੰਦਾ ਜੀ ਮੈਂ ਤਾਂ ਨਹੀਂ ਲਈ। ਪਾਤਸ਼ਾਹ ਨੇ ਵੇਖਿਆ ਵੀ ਲਾਲਚ ਬਸ ਹੋ ਕੇ ਝੂਠ ਬੋਲਦਾ ਗੁਰੂ ਦੀ ਹਜ਼ੂਰੀ ਚ, ਆਖਿਆ ਚੰਗਾ ਜੇ ਤਲਵਾਰ ਰੱਖਣੀ ਹੈ ਤੇ ਉਹ ਤੁਹਾਡੇ ਟੱਬਰ ਚ ਚੱਲਦੀ ਰਹੇਗੀ। ਇਹ ਸੁਭਾਵਿਕ ਬਚਨ ਹੋਇਆ। ਕਹਿੰਦੇ ਹੁਣ ਤਾਂ ਹੀ ਉਹਨਾਂ ਦੇ ਟੱਬਰ ਚ ਮਹਾਰਾਜ ਵਿੱਚ ਜਦੋਂ ਲੜਾਈ ਪੜਾਈ ਹੁੰਦੀ, ਤਲਵਾਰਾਂ ਕੱਢ ਕੇ ਇੱਕ ਦੂਜੇ ਨੂੰ ਵੱਢਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸਬਰ ਤੇ ਸੰਤੋਖ ਦੀ ਬਿਰਤੀ ਦਾ ਧਾਰਨੀ ਬਣਾਇਆ ਕਿ ਖਾਲਸਾ ਆਉਣ ਵਾਲੇ ਸਮੇਂ ਚ ਲੜਨਾ ਭਿੜਨਾ, ਜੰਗ ਯੁੱਧ ਕਰਨੇ ਆ, ਲਾਲਚ ਜਾਂ ਲੋਭ ਵਸ ਹੋ ਕੇ ਨਹੀਂ, ਧਰਮ ਯੁੱਧ ਕਰਨ। ਸਤਿਗੁਰੂ ਜੀ ਨੇ ਧਰਮ ਯੁੱਧ ਦਾ ਉੱਚਾ ਇਖਲਾਕ ਸਮਝਾਇਆ ਇਸ ਪ੍ਰਸੰਗ ਦੇ ਨਾਲ। ਤੋ ਰਾਤ ਪੈ ਗਈ, ਪ੍ਰਸ਼ਾਦਾ ਪਾਣੀ ਤਿਆਰ ਹੋਇਆ, ਸਾਰੀਆਂ ਫੌਜਾਂ ਲੰਗਰ ਛਕਿਆ, ਪਾਤਸ਼ਾਹ ਆਪਣੇ ਸੁਖਾਸਣਾਂ ਤੇ ਬਿਰਾਜਮਾਨ ਹੋਏ। ਸਭ ਸੂਰਮਿਆਂ ਨੇ ਆਰਾਮ ਕੀਤਾ ਕਿਉਂਕਿ ਸਾਰੇ ਦਿਨ ਦੇ ਰਾਤ ਦੇ ਥੱਕੇ ਪਏ ਸਨ। ਸਰਦੀਆਂ ਦੇ ਦਿਨ ਨੇ ਜਿਹੜੇ ਜ਼ਖਮੀ ਸਿੱਖ ਸੀ, ਜਿਨ੍ਹਾਂ ਜਿਨ੍ਹਾਂ ਵੱਲ ਮਹਾਰਾਜ ਜੀ ਨੇ ਵੇਖਿਆ, ਸਾਰਿਆਂ ਦੀਆਂ ਦਰਦਾਂ ਦੂਰ ਹੋ ਗਈਆਂ, ਕਿਸੇ ਨੂੰ ਜ਼ਖਮ ਦੀ ਪੀੜਾ ਨਹੀਂ ਵਿਆਪੀ। ਮਹਾਰਾਜ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਨਾਲ ਸਭ ਦੀ ਪੀੜਾ ਹਰੀ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਦੋਂ ਦਸਵੇਂ ਪਾਤਸ਼ਾਹ ਦੇ ਸਮੇਂ ਜੰਗ ਯੁੱਧ ਹੋਏ, ਮਹਾਰਾਜ ਜੀ ਦੇ ਸਿੰਘ ਜਦੋਂ ਜ਼ਖਮੀ ਹੁੰਦੇ ਸੀ, ਮਹਾਰਾਜ ਸ਼ਾਮ ਨੂੰ ਜਾਣਾ, ਸਾਰੇ ਜ਼ਖਮੀਆਂ ਵੱਲ ਵੇਖਣਾ, ਜਿਹਦੇ ਵੱਲ ਵੇਖਣਾ ਉਹਦੇ ਜ਼ਖਮਾਂ ਦਾ ਦਰਦ ਨਾਲ ਹੀ ਠੀਕ ਹੋ ਜਾਣਾ। ਅਗਲੇ ਦਿਨ ਉਹਨਾਂ ਫਿਰ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਜਾਣ। ਮਹਾਰਾਜ ਜੀ ਦੀ ਦ੍ਰਿਸ਼ਟੀ ਚ ਇਹੋ ਜੀ ਕਿਰਪਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਇਹ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਕਲਾ ਹੈ, ਜਿਸ ਵੱਲ ਵੀ ਵੇਖਦੇ ਉਹਦੇ ਦੁੱਖ ਹਰ ਲੈਂਦੇ ਹਨ। ਆਓ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਇਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਜਾਮ ਜਾਮਨੀ ਜਾਗੇ ਸਤਿਗੁਰ।
ਇੱਕ ਪੈਰ ਰਾਤ ਰਹਿੰਦੀ ਸੀ, ਰਾਤ ਬੀਤ ਗਈ ਆਰਾਮ ਕਰਕੇ, ਇੱਕ ਪੈਰ ਰਾਤ ਰਹਿੰਦਿਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਹਨ।
ਸੋਚ ਇਸ਼ਨਾਨ ਧਿਆਨ ਕੋ ਠਾਨ।
ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੇ ਨਿਜ ਧਿਆਨ ਵਿੱਚ ਆਪਣੀ ਸਾਧਨਾ ਚ ਬੈਠੇ ਹਨ।
ਆਸਾ ਵਾਰ ਰਬਾਬੀ ਗਾਵਤ।
ਗੁਰੂ ਸਾਹਿਬ ਜੀ ਦਾ ਦਰਬਾਰ ਸਜ ਗਿਆ ਅੰਮ੍ਰਿਤ ਵੇਲੇ ਦਾ। ਦੀਵਾਨ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਰਬਾਬੀ ਸਿੱਖ ਆ ਕੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ।
ਭਜਨ ਹੋਤ ਦਲ ਬਿਖੀ ਮਹਾਨ।
ਮਹਾਰਾਜ ਜੀ ਦਾ ਜਿੰਨਾ ਵੀ ਦਲ ਹੈ, ਸਤਿਗੁਰਾਂ ਦੇ ਜਿੰਨੇ ਵੀ ਸੂਰਮੇ ਨੇ, ਸਾਰੇ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ ਨੇ ਔਰ ਸਾਰੇ ਭਜਨ ਕਰਦੇ ਨੇ, ਸਾਰੇ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਹਨ।
ਗੁਰਬਾਣੀ ਕੋ ਪਠਤ ਸੁਨਤ ਕੋ।
ਕਈ ਸਿੱਖ ਗੁਰਬਾਣੀ ਪੜ੍ਹਦੇ ਨੇ, ਕਈ ਕੋਲ ਬਹਿ ਕੇ ਸੁਣਦੇ ਹੈ, ਜਿਹੜੇ ਨਹੀਂ ਪੜ੍ਹ ਸਕਦੇ ਉਹ ਸੁਣਦੇ ਹਨ। ਏਦਾਂ ਗੁਰਬਾਣੀ ਦਾ ਜਾਪ ਹੋ ਰਿਹਾ ਅੰਮ੍ਰਿਤ ਵੇਲੇ।
ਹੋਵਤ ਬਰਖਾ ਸੁਦਾ ਸਮਾਨ।
ਏਦਾਂ ਕਹਿ ਸਕਦੇ ਹਾਂ ਵੀ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਮੀਂਹ ਪੈ ਰਿਹਾ, ਅੰਮ੍ਰਿਤ ਵੇਲਾ ਤੇ ਗੁਰਬਾਣੀ ਦਾ ਜਾਪ ਹੋ ਰਿਹਾ। ਇਹ ਮਾਨੋ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ਦਾ ਮੀਂਹ ਪੈ ਰਿਹਾ, ਅੰਮ੍ਰਿਤ ਹੀ ਵਰਸ ਰਿਹਾ।
ਨਿਰਮਲ ਉਰ ਗੁਰ ਦਰਸ਼ਨ ਤੀ ਸਿੱਖ।
ਗੁਰੂ ਕੇ ਸਿੱਖ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਤਿਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ, महाराज जी दे दर्शन करके तिना दे हिरदे शुद्ध हो जांदे हन।
परमेश्वर की प्रेम सुजान
और सतगुरु जी दा प्रेम परमेश्वर दे प्रेम नू अपने हिरदे च जानदे हन। गुरदेव दे दर्शन करके गुरसिखां दे हिरदयां च परमेश्वर दा प्रेम जाग पैंदा, अकाल पुरख नू मिलन दा प्रेम जाग पैंदा है।
पई प्रात पुन सभा लगायव,
जदों लो लग गई दिन चढ़ गया ते फिर सतगुरु जी ने दीवान सजाया, धन गुरु हरगोबिंद साहब जी दी सभा लग गई।
जोध सलीम शाह चल आई,
जोध शाह दा भरा सी सलीम शाह, ए सारे महाराज जी दे दीवान विच गुरदेव दे दरबार विच चल के आ गए।
बिधी चंद दिज जाती मलक सो,
बाबा बिधी चंद साहब जी भाई जाती मलक जी, इसे तरह होर बहुत सारे गुरसिख जेड़े सन ओ महाराज जी दे दरबार विच हाजर होए हन।
बैठत पई सुपट समुदाई,
जिन्ने गुरदेव दे सूरमे सन सारे महाराज जी दे दीवान च सतगुरां दी सभा च आ के सज के बैठ गए।
श्री सतगुर को कर कर बंदन,
सारे बारो बेरी बंदना करदे महाराज जी नू मत्था टेकदे ने नमस्कार करदे हन।
हीर हीर सगरी हर खाई,
महाराज जी दे दर्शन कर कर के सारे प्रसन्न हो रहे ने। जेड़ा भी दर्शन करदा सतगुरां दे दर्शन करके उहनां दा हिरदा खेड़े नाल खिड जांदा है, बदों बदी रसना तो बचन निकलदे ने। दर्शन देख जीवां गुर तेरा, पूरन कर्म होए प्रभ मेरा। महाराज जी दे दर्शन कर करके आनंदित हो रहे हन।
मुदत सदूत हसन खां आयव,
एने नू हसन खां जेड़ा तुरकां दा दूत सी बाद विच गुरु साहब दा सेवक बन गया, ओ भी आ गया महाराज जी दे चरणा विच।
जुग कर जोरत सीस निवाई,
हसन खां ने अपने दोवे हथ जोड़े ते महाराज जी दे चरणा च आ के सीस झुकाया नमस्कार कीती।
करामात कामल बड़े आरिफ,
बोलिया हसन खां महाराज तुसी करामाता विच कामल हो, आरफ हो, मुकम्मल हो।
समसर नहीं जगत में कोई,
महाराज इस जगत विच तुहाडे बराबर कोई दूजा नहीं है, तुहाडे तोले संसार विच कोई दूसरा नहीं है।
तुम ही जी जंत के दाते,
महाराज जितने संसार दे जी जंत ने इना सारयां दे दाते तुसी हो, सब नू दाता दे के नवाजन वाले तुसी हो।
जिम चित चाओ बनते सोई,
जो तुसी अपने चित च चाहुंदे हो ओ कुछ बन जांदा है, जो तुसी चाहुंदे हो जो तुहाडे मन नू पाउंदा है महाराज ओही कुछ वरत जांदा, ओही हो जांदा है।
मोको हुकम आई किस बिद को,
महाराज हुण मेरे लई की हुकम है आप जी दा, मेरे लई की आग्या है, मैं हुण की करां क्योंकि मैं तो दुश्मन दल विच सी पहला, हुण आप जी दा सेवक हां, हुण मेरे लिए की ड्यूटी है, मेरे लिए की आग्या है।
करो कृपा जिम सिद्की होए,
महाराज मेरे ते कृपा करो के मेरे कोलो सिदक कमाया जावे, क्योंकि आप जी दा जो हुक्म होवे ओ मैं सिदक ते सबर नाल कमा लवां, एहो जी आग्या करो।
मरी तुरक सब फती लई तुम,
जिन्ने तुरक आप जी ते चढ़ के आए सन सारे मारे जा चुके ने, आप जी ने रण भूमि च फते प्राप्त कर ली है, जित प्राप्त कर ली है।
विदित जगत में जस को जोए,
तुहाडा जस तुहाडी वड्याई सारे जगत विच विदत है, सारे जगत विच प्रगट है।
मुस्कावत गुर बाक बखानी,
मेरे लिए हुण की हुक्म है आप जी हुक्म करो। जदों हसन खां ने इदां बेनती कीती ते मुस्कुरा के गुरु हरगोबिंद साहब जी बोले,
सूबा काबल को बन जाई,
महाराज जी कहंदे जा हसन खां तू गुरु घर दी सेवा कीती है ते गुरु घर दी सेवा व्यर्थ नहीं जांदी, ए गुरु नानक साहब दा घर है, इत्थे जे कोई तिल मात्र भी घालना घालदा ते अजाई नहीं जांदी, तू गुरु घर दी सेवा कीती है जा तेनू असी काबल दी सूबेदारी बख्शी। तू काबल दा सूब, क्योंकि लल्ला बेग काबल दा सूबेदार सी, ओ मार दिता जंग च सतगुरां, हुण दूसरा तां कोई बनना ही सी, तो महाराज जी ने हसन खां नू सूबेदारी बख्शी। ਕਹਿੰਦੇ ਤੂੰ ਕਾਬਲ ਦਾ ਸੂਬੇਦਾਰ ਹੋਵੇਗਾ।
ਮਨਸਬ ਲੱਲਾ ਬੀਗ ਕੋ ਲੈਹੇ,
ਜਿਹੜਾ ਲੱਲਾ ਬੇਗ ਕੋਲ ਮਨਸਬ ਸੀ, ਜਿਹੜਾ ਰੁਤਬਾ ਲੱਲਾ ਬੇਗ ਦੇ ਕੋਲ ਸੀ, ਉਹ ਹੁਣ ਤੈਨੂੰ ਪ੍ਰਾਪਤ ਹੋਵੇਗਾ।
ਗੁਰ ਕੀ ਸ਼ਰਨ ਭਰਿਓ ਫਲ ਪਾਏ,
ਕਿਉਂਕਿ ਤੂੰ ਗੁਰੂ ਘਰ ਦੀ ਸ਼ਰਨ ਆਇਆ, ਇਹਦਾ ਫਲ ਤੈਨੂੰ ਮਿਲੇਗਾ ਹੀ ਮਿਲੇਗਾ। ਜਿਹੜਾ ਗੁਰੂ ਘਰ ਦੀ ਸ਼ਰਨ ਆਉਂਦਾ, ਉਹਨੂੰ ਫਲ ਮਿਲਦਾ ਹੀ ਮਿਲਦਾ ਹੈ।
ਜੀਤਕ ਬਚੇ ਤੁਰਕ ਲਿਓ ਸੰਗੀ,
ਜਿਹੜੇ ਤੁਰਕ ਬਚੇ ਨੇ ਰਣ ਭੂਮੀ ਚ, ਤਕਰੀਬਨ 35,000 ਚੋਂ 100 ਕੀ ਬੰਦਾ ਬਚਿਆ ਸੀ, ਜਾਂ ਜਿਹੜੇ ਥੋੜੇ ਬਹੁਤੇ ਭੱਜ ਗਏ, ਬਾਕੀ ਸਾਰੇ ਹੀ ਸਿਮਟ ਗਏ, ਮਾਰੇ ਗਏ ਸਨ। ਮਹਾਰਾਜ ਜੀ ਕਹਿੰਦੇ ਜਿਹੜੇ ਤੁਰਕ ਰਣ ਭੂਮੀ ਚ ਬਚੇ ਨੇ, ਉਹਨਾਂ ਨੂੰ ਆਪਣੇ ਨਾਲ ਲੈ ਲੈ।
ਸ਼ਾਹਜਾਂ ਕੋ ਸੁਧ ਦੀ ਉਤਾਈ,
ਔਰ ਜਾ ਪਹਿਲਾਂ ਲਾਹੌਰ ਜਾ ਕੇ ਬਾਦਸ਼ਾਹ ਸ਼ਾਹਜਹਾਨ ਨੂੰ ਖਬਰ ਦੇ, ਉਹ ਉਡੀਕਦਾ ਹੋਵੇਗਾ, ਉਹਨੂੰ ਜਾ ਕੇ ਖਬਰ ਦਿਓ ਕਿ ਇੱਥੇ ਕੀ ਹੋਇਆ।
ਤਿਨਕੇ ਤੁਰੰਗ ਜੋ ਦਲ ਮੇ ਆਏ,
ਉਹਨਾਂ ਦੇ ਜਿਹੜੇ ਘੋੜੇ ਆਏ ਸੀ ਇੱਥੇ ਦਲ ਵਿੱਚ ਸੂਰਮਿਆਂ ਦੇ ਨਾਲ,
ਸੋ ਤੁਜ ਕੋ ਦੇਹੇ ਫਿਰਵਾਏ।
ਮਹਾਰਾਜ ਕਹਿੰਦੇ ਉਹ ਸਾਰੇ ਘੋੜੇ ਵੀ ਆਪਣੇ ਜਿਹੜੇ ਤੁਹਾਡੇ ਬਚੇ ਨੇ ਲੈ ਜਾਓ। ਪਾਤਸ਼ਾਹ ਨੇ ਉਹਨਾਂ ਦਾ ਘੋੜਾ ਵੀ ਕੋਈ ਨੀ ਰੱਖਿਆ। ਕਹਿੰਦੇ ਜਿਹੜੇ ਘੋੜੇ ਤੁਹਾਡੇ ਆਏ ਨੇ, ਤੁਹਾਡੇ ਤੁਰਕਾਂ ਦੇ ਬਚੇ ਨੇ, ਉਹ ਵੀ ਘੋੜੇ ਆਪਣੇ ਤੁਸੀਂ ਵਾਪਸ ਲੈ ਜਾਓ।
ਸੈਤ ਸੈਨ ਸੁਤ ਬੰਦਪ ਜੀਤਕ,
ਜਿਹੜੇ ਤੁਹਾਡੀ ਸੈਨਾ ਬਚੀ ਹੈ ਜਾਂ ਜਿਹੜੇ ਕੋਈ ਤੁਹਾਡੇ ਜ਼ਖਮੀ ਸੂਰਮੇ ਨੇ, ਉਹਨਾਂ ਦੀ ਸੰਭਾਲ ਕਰੋ, ਉਹਨਾਂ ਨੂੰ ਵੀ ਆਪਣੇ ਨਾਲ ਲੈ ਜਾਓ।
ਲੱਲਾ ਬੇਗ ਹੱਥ ਪਾ ਕੇ ਜਾਏ,
ਜਾ ਕੇ ਦੱਸ ਦੇ ਲੱਲਾ ਬੇਗ ਦੀ ਮੌਤ ਬਾਰੇ ਖਬਰ ਦੇ ਦੇ ਲਾਹੌਰ ਜਾ ਕੇ।
ਸੁਨ ਗੁਰ ਹੁਕਮ ਸਿਦਕ ਕੋ ਤਰ ਉਰ,
ਮਹਾਰਾਜ ਜੀ ਦੇ ਬਚਨ ਸੁਣ ਕੇ ਹਸਨ ਖਾਨ ਨੇ ਸਿਦਕ ਰੱਖਿਆ, ਉਹਨੇ ਭਰੋਸਾ ਰੱਖਿਆ ਵੀ ਜੇ ਗੁਰਦੇਵ ਨੇ ਬਚਨ ਕਹੇ ਨੇ ਇੱਦਾਂ ਹੀ ਹੋਵੇਗਾ। ਜੇ ਕਾਬਲ ਦੀ ਸੂਬੇਦਾਰੀ ਮੇਰੇ ਭਾਗਾਂ ਚ ਸਤਿਗੁਰਾਂ ਲਿਖ ਦਿੱਤੀ ਹੈ ਤੇ ਉਹ ਜ਼ਰੂਰ ਮਿਲੇਗੀ। ਇਹ ਮਨ ਚ ਸਿਦਕ ਕਮਾਇਆ, ਉਸੇ ਵੇਲੇ ਹਸਨ ਖਾਨ ਨੇ ਤਿਆਰੀ ਕੀਤੀ।
ਪਇਓ ਤਿਆਰ ਨਿਸ਼ਚਾ ਬਚ ਪਾਏ,
ਗੁਰੂ ਸਾਹਿਬ ਦੇ ਬਚਨਾਂ ਤੇ ਨਿਸ਼ਚਾ ਰੱਖ ਕੇ ਹਸਨ ਖਾਨ ਨੇ ਤਿਆਰੀ ਕਰ ਲਈ ਚੱਲਣ ਦੀ।
ਸੰਗ ਤੁਰਕ ਸਹਿ ਤੁਰੰਗ ਏਕ ਸੋ,
ਕਹਿੰਦੇ ਜਿੰਨੇ ਘੋੜੇ ਬਚੇ ਸੀ, ਸੂਰਮੇ ਬਚੇ ਸੀ, ਤਕਰੀਬਨ 100 ਦੇ ਨੇੜੇ, ਉਹਨਾਂ ਨੂੰ ਨਾਲ ਲੈ ਲਿਆ।
ਚੱਲਣ ਸਮੇਂ ਗੁਰ ਕੀ ਪਰ ਪਾਏ,
ਚੱਲਣ ਸਮੇਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕਰਕੇ ਆਗਿਆ ਲਈ।
ਕਿਰਪਾ ਕਰੀ ਤਬ ਸ਼੍ਰੀ ਹਰਗੋਬਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇਹਦੇ ਤੇ ਕਿਰਪਾ ਕੀਤੀ, ਇਹਦੇ ਤੇ ਦਇਆ ਕੀਤੀ।
ਬਹੁ ਮੁੱਲਾ ਦੀ ਕਰ ਸਿਰੋ ਪਾਈ,
ਬਹੁ ਮੁੱਲਾ ਸਿਰੇ ਪਾਓ। ਮਹਾਰਾਜ ਸੱਚੇ ਪਾਤਸ਼ਾਹ ਨੇ ਹਸਨ ਖਾਨ ਨੂੰ ਗੁਰੂ ਘਰ ਵੱਲੋਂ ਬਖਸ਼ਿਆ, ਕਿਉਂਕਿ ਸੇਵਾ ਕੀਤੀ ਸੀ। ਜਿਹੜਾ ਗੁਰੂ ਘਰ ਸੇਵਾ ਕਰਦਾ, ਉਹਨੂੰ ਮਹਾਰਾਜ ਜੀ ਦੀ ਬਖਸ਼ਿਸ਼ ਸਿਰੇ ਪਾਓ ਮਿਲਦਾ। ਮਹਾਰਾਜ ਜੀ ਨੇ ਸਿਰੇ ਪਾਓ ਦੀ ਬਖਸ਼ਿਸ਼ ਕੀਤੀ।
ਕਰਿਓ ਵਿਸਰਜਨ ਗਮਨਿਓ ਤੂਰਨ,
ਔਰ ਉਸੇ ਵੇਲੇ ਨੂੰ ਵਿਦਾ ਕੀਤਾ ਤੇ ਛੇਤੀ ਨਾਲੇ ਚਲਾ ਗਿਆ।
ਨਿਸਬਾਸਰ ਮੈਂ ਚਲਬੋ ਕੀਨ,
ਰਾਤ ਦਿਨ ਚਲਦਿਆਂ ਚਲਦਿਆਂ ਇਹਨੇ ਪੈਂਡਾ ਤੈਅ ਕੀਤਾ।
ਦੀਨ ਹਿਤ ਸੁਧ ਸ਼ੀਗਰ ਕਰੰਤਾ,
ਬਾਦਸ਼ਾਹ ਨੂੰ ਖਬਰ ਦੇਣੀ ਹੈ ਜੰਗ ਦੀ, ਇਸ ਕਰਕੇ ਹਸਨ ਖਾਂ ਬੜੀ ਕਾਹਲੀ ਨਾਲ ਤੁਰਿਆ ਜਾ ਰਿਹਾ।
ਸਿਮਰਤ ਸਤਿਗੁਰ ਨਾਮ ਪ੍ਰਬੀਨ,
ਰਸਤੇ ਚ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਦਾ ਸਿਮਰਨ ਕਰਦਾ ਜਾਂਦਾ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਵੇਖੋ ਵੈਰੀਆਂ ਨਾਲ ਚੜ ਕੇ ਆਇਆ ਸੀ ਦੁਸ਼ਮਣ ਬਣ ਕੇ, ਪਰ ਕੋਈ ਭਾਗ ਜਾਗੇ, ਇਹਦੇ ਕਰਮ ਜਾਗੇ, ਗੁਰੂ ਸਾਹਿਬ ਦਾ ਮੁਰੀਦ ਬਣ ਕੇ ਪਰਤਿਆ। ਜਾਂਦਾ ਗੁਰੂ ਸਾਹਿਬ ਦਾ ਸਿਮਰਨ ਕਰਦਾ ਜਾ ਰਿਹਾ।
ਲਾਹੌਰ ਪਹੁੰਚਿਓ ਮਹਾ ਥਕਤ ਹੋਈ,
ਲਾਹੌਰ ਸ਼ਹਿਰ ਪਹੁੰਚ ਗਿਆ, ਕਿਉਂਕਿ ਪੈਂਡਾ ਲੰਮਾ ਸੀ ਤੇ ਰਾਸ ਚ ਰੁਕੇ ਕੋਈ ਨੀ, ਥੱਕ ਗਏ ਤੁਰਦਿਆਂ ਤੁਰਦਿਆਂ।
ਕਿਤਕ ਬਿਹਾਲ ਸੰਗ ਮੈਂ ਲੀਨ,
ਕਈ ਜਿਹੜੇ ਜ਼ਖਮੀ ਸੀ ਸੂਰਮੇ, ਉਹ ਵੀ ਬਿਹਾਲ ਜੇ ਹੋਏ ਨਾਲ ਲੈ ਲਏ।
ਨਿਸ਼ ਪ੍ਰਭੂ ਕਾਇਲ ਬਿਨ ਉਤਸ਼ਾਹ,
ਜਿਹੜੇ ਕਾਇਲ ਸਨ, ਜ਼ਖਮੀ ਸਨ ਰਾਤ ਦੇ ਜੰਗ ਦੇ ਵਿਚ, ਉਹਨਾਂ ਸਾਰਿਆਂ ਨੂੰ ਉਤਸ਼ਾਹ ਦੇ ਕੇ ਲੈ ਗਿਆ।
ਪਟੀ ਬਸਤਰ ਅਰ ਸ਼ਸਤਰ ਬਹੀਨ,
ਜਿਨ੍ਹਾਂ ਦੇ ਕੱਪੜੇ ਪਾਟੇ ਹੋਏ ਸੀ, ਸ਼ਸਤਰ ਵੀ ਕੋਈ ਨੀ ਉਹਨਾਂ ਦੇ ਕੋਲ, ਕਿਉਂਕਿ ਹਥਿਆਰ ਸੁੱਟ ਆਏ ਨੇ, ਤਾਂ ਹੀ ਇਹਨਾਂ ਦੀਆਂ ਜਾਨਾਂ ਬਚੀਆਂ ਨੇ। ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹ ਹਸਨ ਖਾਨ ਲਾਹੌਰ ਸ਼ਹਿਰ ਪਹੁੰਚਿਆ ਬੁਰੇ ਹਾਲਾਂ ਵਿੱਚ।
ਦੋਹਰਾ ਆਪਣੋ ਆਪ ਦਿਖਾਈ ਕਰ, ਜਾ ਪਹੁੰਚਿਓ ਟਿਗ ਸ਼ਾਹ,
ਇਹਨੇ ਆਪਣਾ ਆਪ ਵਿਖਾਇਆ ਬਾਦਸ਼ਾਹ ਦੇ, ਕਿਉਂਕਿ ਬਾਦਸ਼ਾਹ ਨਾਲ ਇਹਦੀ ਤਾਂ ਨਹੀਂ ਸੀ ਨਾ ਜਾਣ ਪਛਾਣ, ਇਹ ਤਾਂ ਫੌਜ ਵਿੱਚੋਂ ਜਿਵੇਂ ਆਮ 35,000 ਬੰਦਾ ਸੀ ਉਹਨਾਂ ਚ ਗਿਆ ਸੀ, ਉੱਥੇ ਜਾ ਕੇ ਇਹਨੇ ਆਪਣਾ ਆਪ ਦੱਸਿਆ ਵੀ ਮੈਂ ਫਲਾਣਾ ਆਦਮੀ ਹਾਂ, ਲੱਲਾ ਬੇਗ ਦੀ ਫੌਜ ਦੇ ਵਿੱਚੋਂ ਆਇਆ ਹਾਂ, ਏਦਾਂ ਆਪਣੀ ਜਾਣ ਪਹਿਚਾਣ ਜਾ ਕੇ ਬਾਦਸ਼ਾਹ ਦੇ ਗੇਟ ਦੇ ਉੱਤੇ ਦਿੱਤੀ।
ਕਰਿਓ ਸੁਨਾਵਨ ਕਿਤਕ ਕੋ ਹੁਤੋ ਸੁਲਸ਼ਕਰ ਮਹਾ।
ਇਹਨੂੰ ਕਹਿੰਦੇ ਪਿੱਛੇ ਹੋ ਕੇ ਖਲੋ ਜਾ, ਕਿਉਂਕਿ ਹਾਲੇ ਪੂਰੀ ਪੜਤਾਲ ਕਰਕੇ ਬਾਦਸ਼ਾਹ ਨੂੰ ਮਿਲਣ ਜਾਣਾ, ਕੋਈ ਦੁਸ਼ਮਣ ਨਾ ਹੋਵੇ। ਇਸ ਕਰਕੇ ਪੂਰੀ ਇਹਦੀ ਪੜਤਾਲ ਕੀਤੀ ਨੀ, ਦੱਸਿਆ ਵੀ ਮੈਂ ਲੱਲਾ ਬੇਗ ਦੀ ਫੌਜ ਦੇ ਵਿੱਚੋਂ ਬਚ ਕੇ ਆਇਆ ਤੇ ਬਾਦਸ਼ਾਹ ਨੂੰ ਜ਼ਰੂਰ ਮਿਲਣਾ ਚਾਹੁੰਦਾ ਹਾਂ।
ਸਵਈਆ ਛੰਦ ਸ਼ਾਹ ਜਾਨ ਨਿਜ ਹਯਨ ਉਡੀਕਤ।
ਅੱਗੇ ਬਾਦਸ਼ਾਹ ਆਪਣੇ ਘੋੜੇ ਪਿਆ ਉਡੀਕਦਾ ਸੀ, ਉਹਨੂੰ ਕੀ ਪਤਾ ਸੀ ਜਿਹੜੇ ਲੈਣ ਗਏ ਆ ਉਹਨਾਂ ਦੇ ਵੀ ਗਵਾਚ ਗਏ ਨੇ ਘੋੜੇ। ਉਹ ਆਪਣੇ ਘੋੜੇ ਉਡੀਕਦਾ ਫਿਰਦਾ ਸੀ ਵੀ ਦੋ ਘੋੜੇ ਜਿਹੜੇ ਨੇ ਮੇਰੇ ਦਿਲਬਾਗ ਤੇ ਗੁਲਬਾਗ, ਉਹ ਲੱਲਾ ਬੇਗ ਹੋਣੀ ਲੈਣ ਆਉਣਗੇ, ਲੈ ਕੇ ਆਉਣਗੇ। ਪਰ ਇਹ ਕੀ ਪਤਾ ਸੀ ਵੀ ਲੱਲਾ ਬੇਗ ਹੋਣੀ ਪਰਤਣੀ ਕੋਈ ਨਹੀਂ।
ਪਹੁੰਚੇ ਲੱਲਾ ਬੇਗ ਗੁਰ ਪਾਸ।
ਸੋਚ ਰਿਹਾ ਸੀ ਜਦੋਂ ਭੇਜੇ ਸੀ ਨਾ ਲੱਲਾ ਬੇਗ ਹੋਣਾ ਨੂੰ ਭੇਜਿਆ ਸੀ, ਉਸੇ ਦਿਨ ਹੀ ਉਡੀਕਦਾ ਸੀ। ਕਹਿੰਦਾ ਲੱਲਾ ਬੇਗ ਹੋਣੀ ਪਹੁੰਚ ਗਏ ਹੋਣਗੇ ਗੁਰੂ ਜੀ ਕੋਲ, ਹੁਣ ਤਾਂ ਹੀ ਤਾਂ ਘੋੜੇ ਲੈ ਲਏ ਹੋਣਗੇ। ਏਦਾਂ ਗੱਲਾਂ ਕਰਦਾ ਬਾਦਸ਼ਾਹ।
ਕਰੀ ਜੰਗ ਗੁਰ ਕੋ ਗਿਆ ਨੀ।
ਕਹਿੰਦੇ ਲੱਲਾ ਬੇਗ ਬੜਾ ਸੂਰਮ ਹੈ, ਉਹ ਗੁਰੂ ਜੀ ਨਾਲ ਜੰਗ ਕਰਕੇ ਉਹਨਾਂ ਨੂੰ ਪਕੜ ਕੇ ਲੈ ਕੇ ਆਵੇਗਾ, ਗ੍ਰਿਫਤਾਰ ਕਰਕੇ ਲਿਆਵੇਗਾ।
ਕਿਦੋਂ ਲੜਤਈ ਹੋਈ ਬਿਨਾਸ਼,
ਜਾਂ ਫਿਰ ਜੰਗ ਦੇ ਵਿੱਚ ਗੁਰੂ ਜੀ ਨੂੰ ਮਾਰ ਕੇ ਮੁਕਾ ਦੇਵੇਗਾ। ਏਡਾ ਸੂਰਮਾ ਹੈ ਲੱਲਾ ਬੇਗ।
ਲਸ਼ਕਰ ਕਨੋ ਸੰਗ ਤਿਸ ਗਮਨਿਓ,
ਕਿਉਂਕਿ ਬੜਾ ਵੱਡਾ ਲਸ਼ਕਰ, 35,000 ਥੋੜੀ ਗਿਣਤੀ ਨਹੀਂ ਹੁੰਦੀ, 35,000 ਸਿਪਾਹੀਆਂ ਦਾ ਵੱਡਾ ਲਸ਼ਕਰ ਲੱਲਾ ਬੇਗ ਦੇ ਨਾਲ ਚੜ ਕੇ ਗਿਆ ਹੈ।
ਕੋਲਰ ਧਰੀ ਵਿਜੈ ਕੀ ਆਸ,
ਇੰਨੀ ਕਿਹਦੇ ਚ ਤਾਕਤ ਹੈ, ਕਿਹਦੇ ਚ ਇੰਨਾ ਬਲ ਹੈ ਵੀ ਏਡੇ ਵੱਡੇ ਲਸ਼ਕਰ ਨਾਲ ਲੜ ਕੇ ਕੋਈ ਜਿੱਤ ਸਕੇ। ਇੰਨੀ ਨੀ ਕੋਈ ਜਿੱਤ ਦੀ ਆਸ ਰੱਖ ਸਕਦਾ।
ਅਸ ਦਿਲਬਾਗ ਅਪਰ ਗੁਲਬਾਗੇ,
ਮੇਰਾ ਘੋੜਾ ਦਿਲਬਾਗ ਤੇ ਦੂਸਰਾ ਗੁਲਬਾਗ।
ਲਿਆਵੇਂਗੋ ਬੜ ਓਜ ਪ੍ਰਕਾਸ਼,
ਲੱਲਾ ਬੇਗ ਜਰੂਰ ਲੈ ਕੇ ਆਏਗਾ, ਉਹਦੇ ਨਾਲ ਬੜਾ ਸੂਰਮਾ, ਉਹਦਾ ਭਾਣਜਾ ਕਾਬਲ ਬੇਗ ਵੀ ਗਿਆ। ਮੇਰੇ ਘੋੜੇ ਜਰੂਰ ਆਉਣਗੇ, ਜਰੂਰ ਲਿਆ ਕੇ ਮੈਨੂੰ ਮੇਰੇ ਘੋੜਿਆਂ ਦੇ ਦਰਸ਼ਨ ਕਰਾਉਣਗੇ।
ਜਬ ਕੋ ਗਏ ਨਹੀਂ ਸੁਧਿਆਈ,
ਬਾਦਸ਼ਾਹ ਬੈਠਾ ਸੀ ਕਚਹਿਰੀ ਚ, ਕਹਿੰਦਾ ਜਦੋਂ ਦੇ ਗਏ ਨੇ ਉਹਨਾਂ ਦੀ ਕੋਈ ਖਬਰ ਨਹੀਂ ਆਈ, ਹਾਲੇ ਤਾਈ ਕੋਈ ਸੁਨੇਹਾ ਨਹੀਂ ਆਇਆ।
ਰਣ ਹੋਇਓ ਕੈ ਨਹੀਂ ਮਹਾਨ,
ਖਬਰੇ ਉੱਥੇ ਜੰਗ ਹੋਇਆ ਕਿ ਨਹੀਂ ਹੋਇਆ, ਕਿ ਲੜਾਈ ਤੋਂ ਬਿਨਾਂ ਹੀ ਸਰ ਗਿਆ ਹੋਵੇ, ਲੜਨਾ ਨਾ ਹੀ ਪਿਆ ਹੋਵੇ।
ਨਿਸਬਾ ਸਰ ਤੂਰਨ ਹੀ ਗਮਨੀ,
ਲੱਲਾ ਬੇਗ ਤਾਂ ਰਾਤ ਦਿਨ ਲਗਾਤਾਰ ਹੀ ਤੁਰ ਕੇ ਗਿਆ ਉੱਥੇ ਗੁਰੂ ਜੀ ਦੇ ਨਾਲ ਮਿਲਣ ਵਾਸਤੇ।
ਮੈਂ ਬਿਸਰਾਮ ਕੀਨ ਕਿਸ ਥਾਨ,
ਉਹਨੇ ਤਾਂ ਰਸਤੇ ਚ ਕਿਤੇ ਵਿਸ਼ਰਾਮ ਵੀ ਨਹੀਂ ਕੀਤਾ, ਰੁਕਿਆ ਵੀ ਨਹੀਂ, ਬਿਨਾਂ ਰੁਕਿਆ ਗਿਆ ਹੈ।
ਇੱਕ ਬਾਰ ਇਹ ਅਰਜ਼ੀ ਭੇਜੀ,
ਇੱਕ ਵਾਰੀ ਉਹਨੇ ਰਸਤੇ ਦੀ ਖਬਰ ਜਰੂਰ ਭੇਜੀ ਸੀ, ਲੱਲਾ ਬੇਗ ਨੇ ਕਾਸਦ ਭੇਜਿਆ ਸੀ, ਚਿੱਠੀ ਭੇਜੀ ਸੀ।
ਗੁਰ ਹਵਾਲ ਨੇ ਲਿਖਿਓ ਨ ਜਾਨ,
ਪਰ ਉਹਦੇ ਵਿੱਚ ਗੁਰੂ ਦਾ ਹਵਾਲ ਨਹੀਂ ਸੀ ਲਿਖਿਆ, ਉਹਦੇ ਵਿੱਚ ਉਹਨੇ ਇਹੀ ਲਿਖਿਆ ਸੀ ਵੀ ਅਸੀਂ ਪਹੁੰਚ ਗਏ ਆ। ਅਗਲੀ ਗੱਲ ਉਹਨੇ ਹਾਲੇ ਕੋਈ ਦੂਸਰੀ ਨਹੀਂ ਸੀ ਲਿਖ ਕੇ ਭੇਜੀ।
ਕਹਾਂ ਪਯੋ ਕੈ ਮਿਲਿਓ ਇਨੋ ਸੂ,
ਪਤਾ ਨਹੀਂ ਹੁਣ ਉੱਥੇ ਕੀ ਹੋਇਆ, ਗੁਰੂ ਜੀ ਇਹਨੂੰ ਮਿਲੇ ਨੇ ਜਾਂ ਇਹਨੇ ਜੰਗ ਲੜਿਆ ਕਿ ਨਹੀਂ ਲੜਿਆ, ਇਹਦੀ ਹਾਲੇ ਤਾਈ ਕੋਈ ਖਬਰ ਨਹੀਂ ਆਈ।
ਦੇਕਰ ਸੁੰਦਰ ਚਪਲ ਕਿਕਾਨ,
ਇਹ ਗੁਰੂ ਜੀ ਹੋ ਸਕਦਾ ਵੀ ਘੋੜੇ ਦੇ ਕੇ ਅੱਗੋਂ ਆਪ ਹੀ ਮਿਲ ਪਏ ਹੁਣ, ਉਹ ਲੜਨ ਤੋਂ ਉਹਨਾਂ ਨੇ ਟਾਲਾ ਕਰ ਲਿਆ ਹੋਵੇ। 35,000 ਦੁਸ਼ਮਣਾਂ ਨਾਲ ਫੌਜ ਨਾਲ ਲੜਨਾ ਕੋਈ ਸੌਖਾ ਕੰਮ ਹੈ? ਹੋ ਸਕਦਾ ਵੀ ਗੁਰੂ ਜੀ ਨੇ ਘੋੜੇ ਦੇ ਕੇ ਆਪ ਹੀ ਉਹਨਾਂ ਨੂੰ ਮਿਲ ਕੇ ਅੱਗੇ ਮਿਲ ਗਏ ਹੋਣ।
ਸਭਾ ਵਿਖੇ ਉਮਰਾਵਨ ਕੀ ਟਿਗ,
ਏਦਾਂ ਬਾਦਸ਼ਾਹ ਆਪਣੇ ਉਮਰਾਵਾਂ ਨਾਲ ਗੱਲ ਕਰਦਾ, ਸਭਾ ਵਿੱਚ ਬੈਠਾ ਹੈ, ਆਪਣੇ ਅਫਸਰਾਂ ਨਾਲ ਇਹ ਗੱਲਬਾਤ ਕਰਦਾ ਵੀ ਹਾਲੇ ਕੋਈ ਖਬਰ ਨਹੀਂ ਆਈ।
ਸ਼ਾਹਜਾਂ ਇਮਕੀਨ ਬਖਾਨ,
ਜਦੋਂ ਸ਼ਾਹਜਹਾਨ ਨੇ ਆਪਣੇ ਅਫਸਰਾਂ ਨੂੰ ਆਪਣੇ ਅਹਿਲਕਾਰਾਂ ਨੂੰ ਇਹ ਗੱਲ ਕਹੀ,
ਸੁਨਤ ਸਲਾਬਤ ਖਾਨ ਪਨਿਓ ਤਬ,
ਬਾਦਸ਼ਾਹ ਦੀ ਕਚਹਿਰੀ ਵਿੱਚ ਇੱਕ ਇਹਦਾ ਅਫਸਰ ਸੀ, ਉਹਦਾ ਨਾਂ ਸੀ ਸਲਾਬਤ ਖਾਨ। ਸਲਾਬਤ ਖਾਨ ਨੇ ਜਦੋਂ ਸ਼ਾਹਜਹਾਨ ਦੀਆਂ ਇਹ ਗੱਲਾਂ ਸੁਣੀਆਂ,
35 ਆਇਵ ਇੱਕ ਅਫਗਾਨ,
ਕਹਿਣ ਲੱਗਾ ਬਾਦਸ਼ਾਹ ਸਲਾਮਤ, ਇੱਕ ਅਫਗਾਨੀ ਬੰਦਾ ਮੈਨੂੰ ਹੁਣੇ ਬਾਹਰ ਟੱਕਰਿਆ। ਉਹ ਮਿਲ ਕੇ ਆਇਆ ਸੀ ਬਾਹਰ ਉਹਨੂੰ ਹਸਨ ਖਾਨ ਨੂੰ, ਕਹਿੰਦਾ ਉਹ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ, ਕਹਿੰਦਾ ਇੱਕ ਅਫਗਾਨੀ ਪਠਾਨ ਮੈਨੂੰ ਹੁਣੇ ਹੁਣੇ ਬਾਹਰ ਮਿਲਿਆ ਹੈ।
ਨਿਕਟ ਆਪ ਕੀ ਅਬ ਮੈਂ ਆਵਤ,
ਤੇ ਜਦੋਂ ਮੈਂ ਤੁਹਾਡੇ ਕੋਲ ਆ ਹੀ ਰਿਹਾ ਸੀ ਤੇ ਰਸਤੇ ਵਿੱਚ ਹੀ ਉਹ ਬਾਹਰ ਖੜਾ, ਉਹਨੂੰ ਅੰਦਰ ਨਹੀਂ ਆਉਣ ਦੇ ਰਹੇ, ਤੇ ਉਹ ਬਾਹਰ ਦਰਵਾਜੇ ਤੇ ਖੜਾ ਸੀ।
ਕਰਿਓ ਬਿਲੋਕਨ ਬੂਜਨ ਠਾਨ,
ਮੈਂ ਉਹਨੂੰ ਖਲੋਤੇ ਨੂੰ ਵੇਖ ਕੇ ਪੁੱਛ ਲਿਆ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ।
ਕਹਿਓ ਤਾਈ ਜੰਗਲ ਕੀ ਦਿਸ਼ਤੇ,
ਉਹ ਕਹਿੰਦਾ ਵੀ ਮੈਂ ਜੰਗਲ ਦੇ ਇਲਾਕੇ ਚੋਂ ਆਇਆ ਜਿੱਧਰ ਲੱਲਾ ਬੇਗ ਫੌਜ ਲੈ ਕੇ ਗਿਆ ਸੀ ਗੁਰੂ ਜੀ ਨਾਲ ਲੜਨ ਵਾਸਤੇ।
ਲੱਲਾ ਬੇਗ ਸੰਗੀ ਮੁਝ ਜਾਨ,
ਮੈਂ ਵੀ ਲੱਲਾ ਬੇਗ ਦਾ ਸਾਥੀ ਆ, ਲੱਲਾ ਬੇਗ ਦੀ ਫੌਜ ਦਾ ਸਿਪਾਹੀ, ਉਹਦਾ ਦੂਤ ਹਾਂ।
ਇਤਨੀ ਸੁਨਤ ਚਲਿਓ ਮੈਂ ਆਇਵ,
ਇਹ ਗੱਲ ਸੁਣ ਕੇ ਮੈਂ ਤੁਹਾਡੇ ਕੋਲ ਆ ਗਿਆ ਤੇ ਮੈਂ ਉਹਨੂੰ ਨਾਲ ਨੀ ਲਿਆਂਦਾ ਹਲੇ ਕਿ ਮੈਂ ਤੁਹਾਡਾ ਰੁੱਖ ਪਹਿਲਾਂ ਬਾਦਸ਼ਾਹ ਜੀ ਤੁਹਾਡੀ ਆਗਿਆ ਲੈਣਾ ਚਾਹੁੰਦੇ ਸੀ ਉਹਨੂੰ ਅੰਦਰ ਬੁਲਾਉਣ ਵਾਸਤੇ, ਤੇ ਉਹਦੇ ਕੋਲੋਂ ਇਹ ਗੱਲਬਾਤ ਸੁਣ ਕੇ ਮੈਂ ਤੁਹਾਡੇ ਕੋਲ ਅੰਦਰ ਆ ਗਿਆ, ਹੋਰ ਕੋਈ ਬਹੁਤੀ ਗੱਲ ਨਹੀਂ ਕੀਤੀ।
ਅਪਰ ਪ੍ਰਸੰਗ ਕਿਉਂ ਨੇ ਕੋਈ,
ਉਹਨੇ ਕੋਈ ਹੋਰ ਗੱਲ ਮੈਨੂੰ ਦੱਸੀ ਵੀ ਨਹੀਂ, ਬਸ ਇੰਨਾ ਹੀ ਦੱਸਿਆ ਵੀ ਮੈਂ ਲੱਲਾ ਬੇਗ ਦਾ ਸਾਥੀ ਆ ਤੇ ਉਥੋਂ ਜੰਗਲ ਦੇ ਇਲਾਕੇ ਚੋਂ ਮਾਲਵੇ ਚੋਂ ਚੱਲ ਕੇ ਆਇਆ ਹਾਂ।
ਸ਼ਾਹਜਹਾਂ ਸੁਣ ਚੈਤ ਪਇਓ ਤਬ,
ਇਹ ਸੁਣ ਕੇ ਉਸੇ ਵੇਲੇ ਬਾਦਸ਼ਾਹ ਕਹਿੰਦਾ ਉਹਨੂੰ ਅੰਦਰ ਬੁਲਾਉਣਾ ਸੀ, ਉਹਦੇ ਕੋਲ ਹਾਲ ਚਾਲ ਪੁੱਛੀਏ, ਮੈਂ ਤਾਂ ਉਡੀਕੀ ਜਾਣਾ ਵੀ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਖਬਰ ਤਾਂ ਮਿਲੇ। ਕਹਿੰਦਾ ਉਹਨੂੰ ਬੁਲਾਓ ਛੇਤੀ ਅੰਦਰ।
ਆਨੋ ਸ਼ਿਗਰ ਦੇ ਸੁਦ ਸੋਏ,
ਉਹਨੂੰ ਬੁਲਾਓ, ਉਹਦੇ ਕੋਲੋਂ ਹੀ ਆਪਾਂ ਨੂੰ ਖਬਰਸਾਰ ਮਿਲਣੀ ਹੈ ਵੀ ਲੱਲਾ ਬੇਗ ਦੇ ਕੋਲੋਂ ਆਇਆ ਚੱਲ ਕੇ, ਉਹ ਹੀ ਦੱਸੇਗਾ ਉੱਥੇ ਕੀ ਹੋਇਆ ਕੀ ਨਹੀਂ ਹੋਇਆ।
ਪੌਰ ਬਿਖੈ ਰੋਕੀ ਨੈ ਕੋ,
ਕਹਿੰਦਾ ਉਹਨੂੰ ਰੋਕਿਓ ਨਾ ਰਸਤੇ ਚ ਕੋਈ ਅੱਗੇ, ਕਿਉਂਕਿ ਪੰਜ ਚਾਰ ਦਰਵਾਜੇ ਲੰਘ ਕੇ ਆਉਣਾ ਪੈਂਦਾ ਸੀ। ਉਹ ਕਹਿੰਦੇ ਕਹਿ ਦਿਓ ਵੀ ਉਹਨੂੰ ਕੋਈ ਰੋਕੇ ਨਾ, ਆਪਣਾ ਬੰਦਾ ਖਾਸ ਭੇਜਿਆ ਸਲਾਬਤ ਖਾਨ ਵੀ ਜਾ ਤੂੰ ਉਹਨੂੰ ਅੰਦਰ ਲੈ ਕੇ ਆ।
ਸਕਲ ਬਿਰਤਾਂਤ ਕਈ ਜਿਮ ਹੋਏ,
ਉਹ ਆ ਕੇ ਦੱਸੇਗਾ ਸਾਰਾ ਬਿਰਤਾਂਤ ਵੀ ਉੱਥੇ ਕੀ ਬਣਿਆ ਕੀ ਵਰਤਿਆ।
ਸੁਨਤ ਅਰਜ਼ ਬੇਗੀ ਤਬ ਤੂਰਨ,
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਇਕਦਮ ਉਹਦਾ ਅਹਿਲਕਾਰ ਗਿਆ।
ਨਿਕਸਿਓ ਵੈਰ ਪਠਿਓ ਨਰ ਜੋਏ,
ਬਾਹਰ ਗਿਆ ਜਾ ਕੇ ਉਹਨੇ ਵੇਖਿਆ ਵੀ ਕਿੱਥੇ ਖੜਾ ਹਸਨ ਖਾਨ।
ਲੱਲਾ ਬੇਗ ਡੇਰੀ ਥਲ ਗਮਨੋ,
ਜਿੱਥੇ ਲੱਲਾ ਬੇਗ ਦਾ ਡੇਰਾ ਸੀ ਉੱਥੇ ਹੀ ਹਸਨ ਖਾਂ ਉਤਰਿਆ ਹੋਇਆ ਸੀ।
ਤੇ ਨਵੀਨ ਆਈ ਅਸਵਾਰ,
ਉੱਥੇ ਜਾ ਕੇ ਉਹਨੇ ਆਖਿਆ ਵੀ ਇੱਥੇ ਕੋਈ ਨਵਾਂ ਸਵਾਰ ਆਇਆ ਅਫਗਾਨੀ, ਜਿਹੜਾ ਕੋਈ ਆਇਆ ਉਹ ਦੱਸੋ।
ਤਿੰਨ ਮੈਂ ਮੁੱਖ ਤੇ ਤੁਰਤ ਹਕਾਰੂ,
ਜਿਹੜਾ ਉਹਨਾਂ ਵਿੱਚ ਮੁਖੀਆ ਹੈ ਉਹਨੂੰ ਛੇਤੀ ਨਾਲ ਬੁਲਾਓ, ਬਾਦਸ਼ਾਹ ਨੇ ਯਾਦ ਕੀਤਾ।
ਹਜ਼ਰਤ ਅਦਕ ਸ਼ੀਗਰਤਾ ਤਾਰ,
ਬਾਦਸ਼ਾਹ ਬਹੁਤ ਛੇਤੀ ਨਾਲ ਉਹਨੂੰ ਮਿਲਣਾ ਚਾਹੁੰਦਾ ਤੇ ਉਹ ਜਲਦੀ ਨਾਲ ਆ ਜਾਵੇ ਜਿਹੜਾ ਵੀ ਬੰਦਾ ਆਇਆ।
ਸੁਨਤ ਤਾਈ ਗਮਨਿਓ ਹੈ ਚਰਕੇ,
ਬਾਹਰੋਂ ਅੱਗੋਂ ਫਿਰ ਬੰਦੇ ਦੂਸਰੇ ਜਿਹੜੇ ਉਹਨੇ ਦਰਵਾਜੇ ਤੱਕ ਆ ਕੇ ਦੱਸਣਾ ਸੀ, ਦਰਵਾਜੇ ਤੋਂ ਅੱਗੇ ਫਿਰ ਉਹਨਾਂ ਨੇ ਲੈਣ ਜਾਣਾ ਸੀ। ਇਕਦਮ ਉਹਦੇ ਕੋਲ ਗਏ ਹਸਨ ਖਾਨ ਕੋਲ,
ਖੋਜ ਗਿਓ ਤਿਸ ਥਲ ਬਿਨ ਬਾਰ,
ਉਹਨੂੰ ਜਾ ਕੇ ਬਿਨਾਂ ਦੇਰੀ ਤੋਂ ਲੱਭਿਆ ਪਾਲਿਆ।
ਉਤਰਿਓ ਹੁਤੋ ਹਸਨ ਖਾਂ ਅਸਤੇ,
ਅੱਗੇ ਹਸਨ ਖਾਂ ਘੋੜੇ ਤੋਂ ਉਤਰਿਆ ਹੀ ਸੀ।
ਤਬੋ ਪਹੁੰਚਿਓ ਕਰਿਓ ਉਚਾਰ,
ਉਹ ਪਹੁੰਚ ਗਿਆ ਇੰਨੇ ਨੂੰ ਬਾਦਸ਼ਾਹ ਦਾ ਅਹਿਲਕਾਰ ਉਹਨੂੰ ਲੈਣ ਵਾਸਤੇ, ਤੇ ਹਸਨ ਖਾਂ ਨੂੰ ਕਹਿਣ ਲੱਗਾ,
ਹਜ਼ਰਤ ਤੋਈ ਹਕਾਰਤ ਅਬਈ,
ਕਹਿਣ ਲੱਗਾ ਵੀ ਹਜ਼ਰਤ ਜਾਂ ਪਨਾ ਤੈਨੂੰ ਬੁਲਾ ਰਹੇ ਨੇ ਹੁਣੇ ਹੀ ਚੱਲ।
ਚਲੋ ਸ਼ਿਗਰ ਨੇ ਬਿਲਮ ਲਗਾਏ,
ਦੇਰੀ ਨਾ ਕਰ, ਬਿਨਾਂ ਦੇਰੀ ਤੋਂ ਛੇਤੀ ਨਾਲ ਚੱਲ ਪੈ।
ਸੁਨਤ ਪੈਰ ਪੋ ਸ਼ਿਸ਼ਬੋ ਮੋਲੀ,
ਇਹ ਸੁਣ ਕੇ ਹਸਨ ਖਾਂ ਨੇ ਨਵੇਂ ਕੱਪੜੇ ਪਾਏ ਬੜੀ ਛੇਤੀ ਨਾਲ।
ਗਮਨਿਓ ਸੰਗ ਪੋਰ ਪਰ ਆਏ,
ਔਰ ਨਾਲ ਚੱਲ ਕੇ ਸਿੱਧਾ ਦਰਵਾਜੇ ਤੇ, ਜਿਹੜਾ ਵੱਡਾ ਦਰਵਾਜਾ ਸੀ ਬਾਦਸ਼ਾਹ ਦੇ ਮਿਲਣ ਵਾਸਤੇ ਜਾਣ ਲਈ, ਉੱਥੇ ਆ ਗਿਆ।
ਖਰੋ ਸਲਾਬਤ ਖਾਨ ਅਗਾਰੀ,
ਅੱਗੇ ਸਲਾਬਤ ਖਾਨ ਖੜਾ ਉਹਨੂੰ ਉਡੀਕਦਾ ਸੀ ਲੈਣ ਵਾਸਤੇ, ਉਹਨੇ ਵੇਖ ਲਿਆ ਆਉਂਦੇ ਨੂੰ।
ਲੇਕਰ ਸਾਥ ਗਿਓ ਅਗਵਾਏ,
ਹਸਨ ਖਾਨ ਦੇ ਨਾਲ ਕੁਝ ਕੁ ਬੰਦੇ ਹੋਰ ਵੀ ਸੀ ਜਿਹੜੇ ਉਥੋਂ ਆਏ ਸੀ ਜ਼ਖਮੀ ਹਾਲਤ ਚ, ਉਹਨਾਂ ਨੂੰ ਵੀ ਨਾਲ ਲਿਆ ਤੇ ਹਸਨ ਖਾਨ ਨੂੰ ਨਾਲ ਲੈ ਕੇ ਬਾਦਸ਼ਾਹ ਦੀ ਕਚਹਿਰੀ ਚ ਗਿਆ ਸਲਾਬਤ ਖਾਨ।
ਤਸਲੀਮਾਤ ਕਰਤ ਬਹੁ ਬਾਰੀ,
ਹਸਨ ਖਾਨ ਨੇ ਜਾ ਕੇ ਬਾਦਸ਼ਾਹ ਨੂੰ ਸਲਾਮ ਕੀਤੀ ਚੁੱਕ ਕੇ।
ਸ਼ਾਹਜਹਾਂ ਟਿਗ ਪਹੁੰਚੇ ਉਜਾਏ,
ਬਾਦਸ਼ਾਹ ਦੇ ਬਿਲਕੁਲ ਨੇੜੇ ਪਹੁੰਚ ਗਿਆ ਗੱਲਬਾਤ ਦੱਸਣ ਲਈ।
ਗੁਰਸਿੱਖ ਨਿਕਟ ਵਜ਼ੀਰ ਖਾਨ ਤਬ,
ਉਸੇ ਕਚਹਿਰੀ ਵਿਚ ਗੁਰੂ ਘਰ ਦੇ ਸੇਵਕ ਸਿੱਖ ਵਜ਼ੀਰ ਖਾਨ ਜੀ ਵੀ ਬੈਠੇ ਸੀ। ਵਜ਼ੀਰ ਖਾਨ ਮਹਾਰਾਜ ਜੀ ਦਾ ਸ਼ਰਧਾਲੂ ਸੀ ਪੰਜਵੇਂ ਪਾਤਸ਼ਾਹ ਦੇ ਸਮੇਂ ਦਾ, ਰੋਜ਼ ਦੋ ਪਾਠ ਸੁਖਮਣੀ ਸਾਹਿਬ ਦੇ ਕਰਦਾ ਸੀ, ਭਾਵੇਂ ਮੁਸਲਮਾਨ ਸੀ, ਬਹੁਤ ਸ਼ਰਧਾਲੂ ਸੀ ਗੁਰੂ ਘਰ ਦਾ। ਗੁਰੂ ਘਰ ਦੀ ਜਦੋਂ ਵੀ ਕੋਈ ਗੱਲ ਹੁੰਦੀ ਤੇ ਇਹੀ ਕਰਦਾ ਸੀ ਬਾਦਸ਼ਾਹ ਦੇ ਕੋਲ, ਵਡਿਆਈ ਕਰਦਾ ਸੀ। ਵਜ਼ੀਰ ਖਾਨ ਵੀ ਉੱਥੇ ਬੈਠਾ ਸੀ। ਹੁਣ ਹਸਨ ਖਾਨ ਜਿਹੜਾ ਉਹ ਵੀ ਗੁਰੂ ਪਾਤਸ਼ਾਹ ਦਾ ਸੇਵਕ ਬਣ ਕੇ ਪਹੁੰਚਿਆ ਉੱਥੇ, ਭਾਵੇਂ ਕਿ ਹਾਲਾਂਕਿ ਇਹਨਾਂ ਨੂੰ ਨਹੀਂ ਪਤਾ ਵੀ ਇਹ ਸੇਵਕ ਬਣਾਇਆ, ਤੋ ਇਹ ਉਸ ਵੇਲੇ ਹਾਜ਼ਰ ਹੋਇਆ ਬਾਦਸ਼ਾਹ ਕੋਲ, ਵਜ਼ੀਰ ਖਾਨ ਵੀ ਉੱਥੇ ਹੀ ਬੈਠਾ ਸੀ।
ਬਹੁ ਬੁੱਧੀਵੰਤ ਨੀਤ ਕੋ ਗਿਆਨ,
ਵਜ਼ੀਰ ਖਾਨ ਬਹੁਤ ਸਿਆਣਾ ਆਦਮੀ ਸੀ, ਬੁੱਧੀਮਾਨ ਸੀ, ਨੀਤੀਵਾਨ ਵੀ ਸੀ।
ਗੁਰ ਪਗ ਪੰਕਜ ਨਿਸ਼ਚਾ ਜਿਸ ਕਹਿ,
ਔਰ ਇਹਦੇ ਮਨ ਚ ਗੁਰੂ ਘਰ ਦਾ ਪ੍ਰੇਮ ਸੀ, ਸ਼ਰਧਾ ਸੀ, ਭਾਵਨਾ ਸੀ।
ਹਿਰਦੈ ਕਮਾਵਤ ਸਿਦਕ ਮਹਾਨ,
ਤੇ ਮਨ ਚ ਗੁਰੂ ਘਰ ਦੀ ਸਿੱਖੀ ਕਮਾਉਂਦਾ ਸੀ, ਸਿਦਕ ਕਮਾਉਂਦਾ ਸੀ।
ਵੱਡ ਉਮਰ ਆਵ ਕੇ ਉਹ ਜਿਸ ਮਾਨੇ,
ਤੇ ਵੱਡੇ ਵੱਡੇ ਜਿਹੜੇ ਅਫਸਰ ਸੀ ਮੁਸਲਮਾਨ, ਉਹ ਵਜ਼ੀਰ ਖਾਨ ਦਾ ਕਹਿਣਾ ਮੰਨਦੇ ਸੀ, ਕਿਉਂਕਿ ਇਹ ਕਿਸੇ ਦੀ ਵੀ ਮਾੜੀ ਨਹੀਂ ਸੀ ਕਰਦਾ। ਜਿਹੜਾ ਭਲਾ ਹੋਵੇ ਰਾਜ ਦੇ ਹਿੱਤ ਵਿੱਚ, ਵਜ਼ੀਰਾਂ ਦੇ ਹਿੱਤ ਵਿੱਚ, ਪਰਜਾ ਦੇ ਹਿੱਤ ਵਿੱਚ, ਉਹੀ ਗੱਲ ਕਰਦਾ ਸੀ ਵਜ਼ੀਰ ਖਾਨ। ਇਸ ਕਰਕੇ ਸਾਰੀ ਸਭਾ ਚ ਇਹਦਾ ਬਹੁਤ ਹੀ ਸਤਿਕਾਰ ਤੇ ਸਨਮਾਨ ਸੀ।
ਦੇ ਹਜ਼ਰਤ ਕੋ ਸਿੱਖ ਸੁਜਾਨ,
ਇਹ ਬਾਦਸ਼ਾਹ ਨੂੰ ਵੀ ਚੰਗੀ ਸਿੱਖਿਆ ਦਿੰਦਾ ਸੀ। ਬਾਕੀ ਵਜ਼ੀਰ ਮਾੜੀ ਪੱਟੀ ਵੀ ਪੜ੍ਹਾਉਂਦੇ ਸੀ, ਪਰ ਇਹਨੇ ਹਰ ਵੇਲੇ ਬਾਦਸ਼ਾਹ ਨੂੰ ਭਲੀ ਸਿੱਖਿਆ ਦੇ, ਕਿਉਂਕਿ ਵਜ਼ੀਰ ਦਾ ਮਤਲਬ ਹੀ ਇਹ ਹੁੰਦਾ ਜਿਹੜਾ ਚੰਗੀ ਸਲਾਹ ਦੇਵੇ। ਇਹ ਚੰਗੀ ਸਲਾਹ ਦਿੰਦਾ ਸੀ ਬਾਦਸ਼ਾਹ ਨੂੰ।
ਹਲਤ ਪਲਤ ਮੈਂ ਜਸ ਅਰ ਸੁਖ ਹੋਏ,
ਇਹੋ ਜੀ ਸਿੱਖਿਆ ਦਿੰਦਾ ਸੀ ਬਾਦਸ਼ਾਹ ਨੂੰ ਵੀ, ਜਿਹਦੇ ਨਾਲ ਬਾਦਸ਼ਾਹ ਦਾ ਲੋਕ ਵੀ ਸੁਖੀ ਹੋਵੇ ਤੇ ਉਹਦਾ ਪਰਲੋਕ ਵੀ ਸੁਖੀ ਹੋਵੇ।
ਕਈ ਬਾਤ ਸ਼ੁਭ ਲਈ ਸਭ ਮਾਨ,
ਤੇ ਬਾਦਸ਼ਾਹ ਇਹਨਾਂ ਦਾ ਸਤਿਕਾਰ ਵੀ ਬੜਾ ਕਰਦਾ ਸੀ ਵਜ਼ੀਰ ਖਾਨ ਦਾ, ਜਿਹੜੀ ਇਹਦੀ ਗੱਲ ਉਹਨੇ ਸੁਣਨੀ ਉਹਨੂੰ ਮੰਨ ਲੈਂਦਾ ਸੀ।
ਹਸਨ ਖਾਨ ਕੀ ਦਿਸ਼ ਕੋ ਪਿਖ ਕਰ,
ਵਜ਼ੀਰ ਖਾਨ ਉੱਥੇ ਬੈਠਾ, ਇਹਨੇ ਨੂੰ ਹਸਨ ਖਾਨ ਆ ਗਿਆ। ਹਸਨ ਖਾਨ ਨੂੰ ਵੇਖ ਕੇ
ਸ਼ਾਹਜਹਾਂ ਤਬ ਬੂਜਨ ਕੀਨ,
ਬਾਦਸ਼ਾਹ ਸ਼ਾਹਜਹਾਨ ਹਸਨ ਖਾਨ ਨੂੰ ਪੁੱਛਦਾ, ਉਹਨੂੰ ਪੁੱਛਣ ਲਈ ਬੋਲਿਆ।
ਕੋ ਕਿਮ ਭਾਈ ਗੁਰੂ ਸੰਗ ਮਿਲ ਕਰ,
ਕਹਿੰਦਾ ਹਾਂ ਬਈ ਹਸਨ ਖਾਨ ਦੱਸ ਗੁਰੂ ਨਾਲ ਮਿਲ ਕੇ ਕੀ ਹੋਇਆ ਉੱਥੇ, ਤੂੰ ਆਇਆ ਲੱਲਾ ਬੇਗ ਦੇ ਕੋਲੋਂ ਤੇ ਦੱਸ ਉੱਥੇ ਗੁਰੂ ਜੀ ਨਾਲ ਮਿਲ ਕੇ ਕੀ ਗੱਲਬਾਤ ਕਰਕੇ ਆਇਓ, ਕੀ ਹੋਇਆ ਉੱਥੇ।
ਦੋਨ ਤੁਰੰਗਮ ਪੀ ਤੁਮ ਲੀਨ,
ਹਾਂ ਘੋੜੇ ਲੈ, ਕਿਤੇ ਕੱਲਾ ਹੀ ਆਇਆ। ਹਸਨ ਖਾਨ ਨੂੰ ਪੁੱਛਦਾ ਬਾਦਸ਼ਾਹ, ਘੋੜੇ ਲੈ ਆਇਆ ਮੇਰੇ ਦਿਲਬਾਗ ਤੇ ਗੁਲਬਾਗ, ਉਹ ਲਿਆਂਦੇ ਨੇ ਨਾਲ ਕੇ ਨਹੀਂ।
ਮੇਲ ਕਰਿਓ ਕਹਿ ਲਰਿਓ ਸਮੂਹੇ,
ਗੁਰੂ ਜੀ ਤੁਹਾਡੇ ਨਾਲ ਆਪ ਆ ਕੇ ਮਿਲ ਗਏ ਸਨ ਜਾਂ ਲੜੇ ਨੇ ਤੁਹਾਡੇ ਨਾਲ ਜੰਗ ਕੀਤਾ?
ਕਿਸ ਥਲ ਮਿਲੇ ਗੁਰੂ ਕਿਤ ਚੀਨ,
ਤੇ ਗੁਰੂ ਜੀ ਕਿਹੜੀ ਜਗ੍ਹਾ ਤੇ ਤੁਹਾਨੂੰ ਮਿਲੇ ਨੇ, ਇਸ ਵੇਲੇ ਗੁਰੂ ਜੀ ਕਿੱਥੇ ਹਨ?
ਸਕਲ ਪ੍ਰਸੰਗ ਚੋਰ ਤੇ ਪਾਖੋ,
ਹੇ ਹਸਨ ਖਾਂ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸ ਵੀ ਕੀ ਗੱਲਬਾਤ ਹੋਈ ਆ ਉੱਥੇ, ਜੰਗ ਹੋਇਆ ਕਿ ਨਹੀਂ ਹੋਇਆ, ਘੋੜੇ ਲਿਆਂਦੇ ਨੇ ਕਿ ਨਹੀਂ ਲਿਆਂਦੇ।
ਲੱਲਾ ਬੇਗ ਜਿਮ ਕਰਿਓ ਪ੍ਰਬੀਨ,
ਦੱਸ ਲੱਲਾ ਬੇਗ ਬੜਾ ਸਿਆਣਾ ਸੀ, ਉਹਨੇ ਕੀ ਕੀਤਾ ਜਾ ਕੇ ਉੱਥੇ?
ਸੁਨਤ ਹਸਨ ਖਾਂ ਕਰ ਜੁਗ ਜੋਰੇ,
ਬਾਦਸ਼ਾਹ ਦੇ ਸਾਰੇ ਸਵਾਲ ਇੱਕ ਤੋਂ ਇੱਕ ਨਾਲ ਹੀ ਉਹਨੇ 8-10 ਸਵਾਲ ਇਕੱਠੇ ਹੀ ਕਰਤੇ, ਸੁਣ ਕੇ ਹਸਨ ਖਾਂ ਨੇ ਹੱਥ ਜੋੜੇ।
ਹਜ਼ਰਤ ਜੀ ਤੁਮ ਦਏ ਚੜਾਏ,
ਕਹਿਣ ਲੱਗਾ ਹੇ ਬਾਦਸ਼ਾਹ ਸਲਾਮਤ, ਤੁਸੀਂ ਲੱਲਾ ਬੇਗ ਨੂੰ ਇੱਥੋਂ ਚੜਾ ਕੇ ਭੇਜਿਆ ਫੌਜ ਦੇ ਸਮੇਤ,
ਪਹੁੰਚਣ ਤੁਰਤ ਤਗੀਦ ਕਰੀ ਬੋ,
ਤੁਸੀਂ ਹੁਕਮ ਕੀਤਾ ਵੀ ਛੇਤੀ ਨਾਲ ਪਹੁੰਚੋ ਉੱਥੇ, ਜਲਦੀ ਤੋਂ ਜਲਦੀ ਪਹੁੰਚੋ।
ਲੱਲਾ ਬੇਗ ਸੋ ਲਖੀ ਰਜਾਏ,
ਲੱਲਾ ਬੇਗ ਨੇ ਤੁਹਾਡੀ ਆਗਿਆ ਮੰਨਦਿਆਂ, ਤੁਹਾਡਾ ਹੁਕਮ ਮੰਨਦਿਆਂ ਉਹ ਨਹੀਂ ਰੁਕਿਆ ਰਸਤੇ ਚੋ, ਦਿਨ ਰਾਤ ਹੀ ਤੁਰਦਾ ਰਿਹਾ ਫੌਜ ਲੈ ਕੇ।
ਕਰਿਓ ਕੂਚ ਤੂਰਨ ਹੀ ਗਮਨੀ,
ਔਰ ਬੜੀ ਛੇਤੀ ਨਾਲ ਤੁਰਦੇ ਚਲੇ ਗਏ, ਰਾਹ ਚ ਕਿਤੇ ਨਹੀਂ ਰੁਕੇ, ਆਰਾਮ ਨਹੀਂ ਕੀਤਾ।
ਨੈ ਬਿਸਰਾਮ ਕੀਨ ਕਿਸ ਥਾਏ,
ਕਿਸੇ ਜਗ੍ਹਾ ਤੇ ਆਰਾਮ ਨਹੀਂ ਕੀਤਾ, ਹਰੀ ਕੇ ਪੱਤਣ ਤੇ ਥੋੜਾ ਜਾ ਸਮਾਂ ਰੁਕੇ, ਫੇਰ ਉਥੋਂ ਚੱਲ ਪਏ।
ਛੁਦਤ ਥਕਤ ਲਸ਼ਕਰ ਬੜ ਹੋਆ,
ਆਰਾਮ ਤਾਂ ਕੀ ਕਰਨਾ ਸੀ, ਖਾਣ ਨੂੰ ਵੀ ਨਹੀਂ ਮਿਲਿਆ ਕੁਝ, 13 ਪਹਿਰ ਤਾਂ ਸਾਨੂੰ ਰਸਤੇ ਵਿੱਚ ਤੁਰਦੇ ਹੀ ਬੀਤ ਗਏ, ਫਿਰ ਰੋਟੀ ਨਹੀਂ ਮਿਲੀ ਖਾਣ ਵਾਸਤੇ ਕਿਸੇ ਨੂੰ।
ਥਿਰਿਓ ਨਾ ਤਉ ਗਿਓ ਬਹੁਤ ਆਏ,
ਪਰ ਲੱਲਾ ਬੇਗ ਫਿਰ ਵੀ ਨਹੀਂ ਰੁਕਿਆ, ਕਿਉਂਕਿ ਉਹਨੂੰ ਤੇਰਾ ਹੁਕਮ ਸੀ ਵੀ ਰੁਕਣਾ ਨਹੀਂ, ਰਸਤੇ ਚ ਸਿੱਧਾ ਹੀ ਜਾਣਾ, ਉਹਨੇ ਤੇਰੀ ਆਗਿਆ ਮੰਨੀ ਤੇ ਤੁਰਦਾ ਹੀ ਚਲਿਆ ਗਿਆ।
ਸੁਪੱਟ ਸਕਲਈ ਰਹੇ ਪੁਕਾਰਤ,
ਸਾਰੇ ਸੂਰਮੇ ਸਿਪਾਹੀ ਪੁਕਾਰਾਂ ਕਰਦੇ ਕਰਦੇ ਮਰ ਗਏ, ਉਹਨਾਂ ਨੇ ਬੇਨਤੀਆਂ ਮਿੰਨਤਾਂ ਕੀਤੀਆਂ ਵੀ ਆਪਾਂ ਰੁਕ ਜਾਈਏ, ਕੋਈ ਲੰਗਰ ਪਾਣੀ ਪ੍ਰਸ਼ਾਦਾ ਛਕ ਲਈਏ, ਆਰਾਮ ਕਰ ਲਈਏ, ਕੱਲ ਨੂੰ ਤੁਰ ਪਾਂਗੇ, ਪਰ ਉਹਨੇ ਨਹੀਂ ਮੰਨੀ ਕਿਸੇ ਦੀ, ਪਿਓ ਦੇ ਪੁੱਤ ਨੇ।
ਆਗੇ ਕਾਜ ਲੜਨ ਕੋ ਜੰਗ,
ਕਿਉਂਕਿ ਸਿਪਾਹੀ ਕਹਿੰਦੇ ਰਹੇ ਵੀ ਭੁੱਖੇ ਪੇਟ ਥੋੜੀ ਲੜਾਂਗੇ ਅੱਗੇ ਜਾ ਕੇ, ਇੱਕ ਥੱਕੇ ਹੋਏ ਆ, ਘੋੜੇ ਵੀ ਥੱਕੇ ਹੋਏ ਨੇ, ਕਿੰਨਾ ਕੁ ਹੋਰ ਅੱਗੇ ਜਾ ਕੇ ਲੜਨਾ ਵੀ ਪੈ ਸਕਦਾ, ਪਰ ਉਹ ਨਹੀਂ ਰੁਕਿਆ, ਉਹਨੇ ਕਿਸੇ ਦੀ ਨਹੀਂ ਮੰਨੀ।
ਨੈ ਲਸ਼ਕਰ ਤੇ ਹੋਏ ਪੁਰਸ਼ਾਰਥ,
ਬਥੇਰਾ ਕਿਹਾ ਅਸੀਂ ਸਾਰਿਆਂ ਨੇ ਵੀ ਲਸ਼ਕਰ ਕੋਲੋਂ ਲੜਿਆ ਨਹੀਂ ਜਾਣਾ, ਫੌਜਾਂ ਥੱਕ ਗਈਆਂ ਨੇ, ਹੰਬ ਗਈਆਂ ਨੇ, ਭੁੱਖੇ ਆ ਸਾਰੇ, ਸਾਡੇ ਕੋਲੋਂ ਲੜਿਆ ਨੀ ਜਾਣਾ।
ਮੈਂ ਪੀ ਕੇ ਉਹ ਬਹੁਤ ਤਿੰਨ ਸੰਗ
ਕਹਿੰਦੇ, ਮੈਂ ਵੀ ਬਥੇਰਾ ਕਿਹਾ ਲੱਲਾ ਬੇਗ ਨੂੰ, ਮੈਂ ਵੀ ਬਹੁਤ ਸਮਝਾਇਆ।
ਨੈ ਮਾਨੀ ਕੈ ਸ਼ਾਹ ਹੁਕਮ ਇਮ,
ਉਹ ਮੰਨਿਆ ਹੀ ਨੀ, ਕਹਿੰਦਾ ਮੈਨੂੰ ਤਾਂ ਬਾਦਸ਼ਾਹ ਦਾ ਹੁਕਮ ਹੈ ਵੀ ਰੁਕਣਾ ਹੀ ਕੋਈ ਨੀ, ਤੁਰਦਾ ਹੀ ਜਾਣਾ, ਸਿੱਧਾ ਹੀ ਉੱਥੇ ਜਾ ਕੇ ਜੰਗ ਲੜਨਾ। ਉਹਨੇ ਤਾਂ ਇਹ ਕਿਹਾ ਵੀ ਮੈਨੂੰ ਤਾਂ ਬਾਦਸ਼ਾਹ ਦੀ ਆਗਿਆ ਵੀ ਰੁਕਣਾ ਨਹੀਂ।
ਤੂਰਨ ਜਾਓ ਸੁਲਿਓ ਤੁਰੰਗ,
ਬਾਦਸ਼ਾਹ ਨੇ ਕਿਹਾ ਵੀ ਛੇਤੀ ਜਾ ਕੇ ਘੋੜੇ ਲੈ ਲਓ। ਉਹਨੇ ਸੋਚਿਆ ਵੀ ਸੌਖਾ ਹੀ ਕੰਮ ਹੋਣਾ ਵੀ ਜਾਂਦਿਆਂ ਘੋੜੇ ਲਵਾਂਗੇ ਤੇ ਲੈ ਕੇ ਵਾਪਸ ਪਰਤ ਆਵਾਂਗੇ, ਪਰ ਉਹਨੂੰ ਕੀ ਪਤਾ ਸੀ ਵੀ ਅੱਗੇ ਕੀ ਭਾਣਾ ਵਰਤਣਾ।
ਅਰਧ ਰਾਤ ਮੈਂ ਪਹੁੰਚੀ ਚੱਲ ਕਰ,
ਬਾਦਸ਼ਾਹ ਤੇਰੇ ਹੁਕਮ ਦੀ ਪਾਲਣਾ ਕਰਦਿਆਂ ਲੱਲਾ ਬੇਗ ਨਹੀਂ ਰੁਕਿਆ, ਫੌਜਾਂ ਕਹਿੰਦੀਆਂ ਰਹੀਆਂ, ਉਹਨੇ ਨਹੀਂ ਮੰਨੀ ਕਿਸੇ ਦੀ। ਅੱਧੀ ਰਾਤ ਨੂੰ ਅਸੀਂ ਉੱਥੇ ਪਹੁੰਚ ਗਏ ਜਿੱਥੇ ਗੁਰੂ ਜੀ ਦਾ ਡੇਰਾ ਸੀ।
ਸੁਧਲੇ ਗੁਰ ਕੀ ਭਾਏ ਨਿਸ਼ੰਗ,
ਅਸੀਂ ਖਬਰ ਲੈ ਲਈ ਵੀ ਇੱਥੇ ਗੁਰੂ ਜੀ ਉਤਰੇ ਹੋਏ ਨੇ।
ਦੀ ਦਮਾਮਨ ਦੋਰੀ ਚੋਬਨ,
ਬਸ ਉੱਥੇ ਅੱਧੀ ਰਾਤ ਨੂੰ ਹੀ, ਉਹਨੇ ਦਿਨ ਦੀ ਵੀ ਉਡੀਕ ਨਹੀਂ ਕੀਤੀ, ਰਾਤ ਨੂੰ ਹੀ ਨਗਾਰੇ ਤੇ ਚੋਬਾਂ ਮਰਵਾ ਦਿੱਤੀਆਂ।
ਦੀਏ ਬਜਾਏ ਗੁਰੂ ਦਲ ਆਏ,
ਉਧਰੋਂ ਗੁਰੂ ਜੀ ਦਾ ਦਲ ਵੀ ਤਿਆਰ ਬੈਠਾ ਸੀ, ਉਹਨਾਂ ਨੇ ਸਾਡੇ ਨਗਾਰੇ ਸੁਣਨ ਤੋਂ ਪਹਿਲਾਂ ਆਪਣੇ ਛੇੜ ਦਿੱਤੇ ਨਗਾਰੇ।
ਛੂਟਤ ਤੀਰ ਤੁਪਕੇ ਅਰ ਤੋਮਰ,
ਅਸੀਂ ਹਾਲੇ ਸੋਚ ਹੀ ਰਹੇ ਸੀ ਵੀ ਗੋਲੀਆਂ ਬੰਦੂਕਾਂ ਚਲਾਣੀਆਂ ਨੇ, ਉਹਨਾਂ ਨੇ ਪਹਿਲਾਂ ਹੀ ਛੱਡ ਤੀਆਂ, ਪਹਿਲਾਂ ਹੀ ਹਵਾਈ ਫੈਰ ਕਰਦੇ ਗੋਲੀਆਂ ਦਾਗ ਦਿੱਤੀਆਂ, ਤੀਰ ਦਾਗ ਦਿੱਤੇ।
ਮਾਰ ਮਾਰ ਕਰ ਰੂਰ ਮਚਾਏ,
ਮਾਰੋ ਮਾਰ ਕਰਦੇ ਅੱਗੋਂ ਟੁੱਟ ਕੇ ਪੈ ਗਏ ਜਿਵੇਂ ਕੋਈ ਸ਼ੇਰ ਭੇਡਾਂ ਦੇ ਇੱਜੜ ਤੇ ਪੈਂਦਾ।
ਤਿਸ ਚਿੰਨ ਪਯੋ ਸੀਤਿਆ ਤੇ ਐਸੋ,
ਤੇ ਹੇ ਬਾਦਸ਼ਾਹ ਇੱਕ ਹੈਰਾਨੀ ਵਾਲੀ ਹੋਰ ਤੈਨੂੰ ਗੱਲ ਦੱਸਾਂ, ਇੰਨੀ ਜ਼ਿਆਦਾ ਸ਼ੀਤ ਲਹਿਰ ਚੱਲੀ ਉਸ ਵੇਲੇ, ਠੰਡੀ ਹਵਾ ਚੱਲੀ ਹੱਡਾਂ ਨੂੰ ਤੋੜ ਦੇਣ ਵਾਲੀ।
ਨੈ ਆਗੇ ਹਮ ਦਿਖਿਓ ਕਦਾਏ,
ਕਦੇ ਅਸੀਂ ਅੱਜ ਤੋਂ ਪਹਿਲਾਂ, ਅਸੀਂ ਉਧਰੋਂ ਕਾਬਲ ਤੋਂ ਆਏ ਹਾਂ, ਸਾਡਾ ਇਲਾਕਾ ਬੜਾ ਠੰਡਾ, ਪਰ ਇੰਨੀ ਠੰਡ ਅਸੀਂ ਕਦੇ ਉੱਥੇ ਵੀ ਨਹੀਂ ਵੇਖੀ ਜਿਹੜੀ ਉੱਥੇ ਸਾਡੇ ਨਾਲ ਬੀਤੀ।
ਖੁੱਲੇ ਨਾ ਹੱਥ ਨੀ ਉਸਰ ਤੇ ਅੰਗ,
ਹੱਥ ਨੀ ਸੀ ਖੁੱਲਦੇ, ਬਾਹਾਂ ਨੀ ਸੀ ਖੁੱਲਦੀਆਂ, ਠੰਡ ਦੇ ਨਾਲ ਆਪਣੀਆਂ ਬਾਹਾਂ ਨੂੰ ਅਸੀਂ ਕੱਛਾਂ ਦੇ ਵਿੱਚ ਤੁੰਨਦੇ, ਆਪਣੇ ਕੱਪੜਿਆਂ ਵਿੱਚ ਲਪੇਟਦੇ ਹੱਥਾਂ ਨੂੰ।
ਸੁਪੱਟਨ ਤੇ ਹਥਿਆਰ ਗਿਰਾਏ,
ਸੂਰਮਿਆਂ ਦੇ ਹੱਥਾਂ ਚੋਂ ਹਥਿਆਰ ਡਿੱਗ ਪਏ, ਬੰਦੂਕਾਂ ਨਾ ਫੜਨ, ਉਹ ਬੰਦੂਕਾਂ ਥੱਲੇ ਸੁੱਟ ਦਿੱਤੀਆਂ ਉਹਨਾਂ ਠੰਡ ਕਰਕੇ।
ਹਤਨ ਹਰੀ ਭਰਿਓ ਇਹ ਕਿਤੋਂ,
ਕਹਿੰਦੇ ਮਾਰਨਾ ਤਾਂ ਕਿਤੇ ਰਿਹਾ, ਤਲਵਾਰਾਂ ਤੱਕ ਹੀ ਨਾ ਚੁੱਕਣੀਆਂ, ਉਹਨਾਂ ਨੂੰ ਔਖੀਆਂ ਹੋ ਗਈਆਂ ਠੰਡ ਕਰਕੇ।
ਨਹੀਂ ਸ਼ਸਤਰ ਕਰ ਪਕੜਿਓ ਜਾਏ,
ਕਹਿੰਦੇ ਹਥਿਆਰ ਨੀ ਸੀ ਫੜੇ ਜਾ ਰਹੇ, ਮਾਰਨ ਦੀ ਤਾਂ ਗੱਲ ਦੂਰ ਦੀ ਸੀ, ਤਲਵਾਰਾਂ ਨੀ ਸੀ ਫੜੀਆਂ ਜਾਂਦੀਆਂ, ਨੇਜੇ ਨੀ ਸੀ ਫੜੇ ਜਾਂਦੇ, ਹੱਥ ਬਿਲਕੁਲ ਸੁੰਨ ਹੋ ਗਏ ਬਰਫ਼ ਵਾਂਗੂ।
ਜਨ ਰਸ ਰਿਨ ਸੋ ਜੁਰਿਓ ਦਿਰਿਓ ਪਟ,
ਇੰਨਾ ਠੰਡ ਨਾਲ ਸਾਰੇ ਜੁੜ ਗਏ ਮਾਨੋ ਜਿਵੇਂ ਰੱਸਿਆਂ ਨਾਲ ਬੰਨ੍ਹ ਦਿੱਤੇ ਹੋਣ, ਜਿਵੇਂ ਰੱਸਿਆਂ ਨਾਲ ਬੰਨ ਕੇ ਖੜੇ ਕਰ ਦਿੱਤੇ ਹੋਣ।
ਪੇ ਵਿਆਕੁਲ ਨੇ ਬਨਿਓ ਉਪਾਏ,
ਇੰਨੇ ਜ਼ਿਆਦਾ ਅਸੀਂ ਉੱਥੇ ਵਿਆਕੁਲ ਹੋ ਗਏ ਵੀ ਸਾਡੇ ਕੋਲੋਂ ਕੋਈ ਉਪਾਅ ਨਹੀਂ ਬਣ ਸਕਿਆ।
ਗੁਰਪਟ ਹੁਤੇ ਅਗਨ ਸੋ ਤਾਪਤ,
ਅੱਗੇ ਗੁਰੂ ਜੀ ਦੇ ਜਿਹੜੇ ਸੂਰਮੇ ਸੀ ਉਹ ਅੱਗੇ ਧੂਣੀਆਂ ਲਾ ਕੇ ਬੈਠੇ, ਉਹ ਤਾਂ ਅੱਗ ਸੇਕ ਕੇ ਪੂਰੇ ਤਿਆਰ ਬਰ ਤਿਆਰ ਗਰਮ ਸਨ, ਅਸੀਂ ਠੰਡ ਚ ਪਿੱਛੋਂ ਠਰੇ ਗਏ, ਉੱਥੋਂ ਫੇਰ ਅੱਗੇ ਠਰੀ ਜਾਈਏ, ਸਾਡੇ ਕੋਲੋਂ ਤਾਂ ਹਥਿਆਰ ਚੁੱਕਣੇ ਵੀ ਔਖੇ ਸਨ।
ਏਕੇ ਬਾਰ ਪਰੇ ਅਰ ਰਾਏ,
ਉਹ ਇੱਕੋ ਵੇਰੀ ਟੁੱਟ ਕੇ ਸਾਡੇ ਤੇ ਪੈ ਗਏ ਅੜਕੇ।
ਮਾਰ ਮਾਰ ਬੋ ਚਮੂ ਖਪਾਈ,
ਮਾਰ ਮਾਰ ਕਰਦਿਆਂ ਉਹਨਾਂ ਸਾਡੀ ਬਹੁਤ ਸਾਰੀ ਫੌਜ ਮੁਕਾ ਦਿੱਤੀ।
ਗਿਰੇ ਤੁਰੰਗਮ ਭੱਟ ਸਮੁਦਾਏ,
ਘੋੜੇ ਡਿੱਗਣ ਲੱਗੇ, ਸੂਰਮੇ ਡਿੱਗਣ ਲੱਗੇ।
ਅਪਰ ਇੱਕ ਬੜ ਅਚਰਜ ਹੋਆ,
ਬਾਦਸ਼ਾਹ ਇੱਕ ਹੋਰ ਤੈਨੂੰ ਹੈਰਾਨੀ ਦੀ ਗੱਲ ਦੱਸਾਂ ਜਿਹੜੀ ਉੱਥੇ ਹੋਈ।
ਗੁਰ ਕੇ ਸੁਭਟਨ ਕਰੇ ਪਰਹਾਰ,
ਜਿਹੜੇ ਗੁਰੂ ਜੀ ਦੇ ਸੂਰਮੇ ਸੀ ਉਹ ਇੱਕਦਮ ਹੱਲਾ ਕਰਕੇ ਆਉਂਦੇ ਸਨ।
ਬੌਰ ਨਿਕਸ ਨਿਆਰੇ ਇੱਕ ਦਿਸ਼ਪੇ,
ਮਾਰ ਕੇ ਨਾ ਇੱਕ ਵਾਰੀ ਕਟਾ ਵੱਢ ਕਰਕੇ ਮੁੜ ਕੇ ਫਿਰ ਪਿੱਛੇ ਹੋ ਕੇ ਕੱਲੇ ਪਾਸੇ ਚਲੇ ਜਾਂਦੇ ਸਨ।
ਟਿਗ ਹੋਏ ਹੋਏ ਕਰ ਗੋਰਨ ਮਾਰ,
ਗੋਲ ਹੋ ਕੇ ਗੋਲੇ ਮਾਰਦੇ ਤੇ ਇੱਕਦਮ ਪਿੱਛੇ ਚਲੇ ਜਾਂਦੇ ਸੀ।
ਲੱਖ ਅਰ ਕੇ ਆਪਸ ਮੈਂ ਕੱਟ ਗਏ,
ਹੁਣ ਸਾਡੇ ਸਿਪਾਹੀਆਂ ਨੂੰ ਇਹ ਭੁਲੇਖਾ ਸੀ ਵੀ ਉਹ ਸਾਡੇ ਵੇਚੀ ਨੇ, ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢ ਵੱਢ ਕੇ ਕੱਟ ਕੱਟ ਕੇ ਮਾਰਨ ਲੱਗ ਪਏ ਭੁਲੇਖੇ ਨਾਲ ਕਿ ਸਾਡੇ ਲਾਗੇ ਸਿੱਖ ਖੜੇ ਨੇ। ਉਹ ਮਾਰ ਕੇ ਇਕਦਮ ਨਿਕਲ ਜਾਂਦੇ ਸੀ, ਇਹ ਆਪਣੇ ਹੀ ਬੰਦਿਆਂ ਨੂੰ ਮਾਰੀ ਗਏ।
ਬਚਬੇ ਹਿਤ ਨਕੀਨ ਸੰਭਾਰ,
ਕਿਸੇ ਨੇ ਬਚਣ ਵਾਸਤੇ ਆਪਣਾ ਆਪ ਨਹੀਂ ਸੰਭਾਲਿਆ।
ਹੋਰ ਹੋ ਤਲੋਤੀ ਭਾਗ ਦਲ ਬਿਨ,
ਬਾਦਸ਼ਾਹ ਸਵੇਰੇ ਦਿਨ ਚੜ੍ਹਦਿਆਂ ਤਾਂ ਹੀ ਤਿੰਨ ਹਿੱਸੇ ਫੌਜ ਨਿਬੜ ਗਈ ਸੀ। ਜਿਹੜੀ ਤੂੰ ਕਹਿੰਦਾ ਨਾ 35,000 ਬੰਦਿਆਂ ਨਾਲ ਲੜਨਾ ਕੋਈ ਸੌਖਾ ਕੰਮ ਹੈ, ਬਾਦਸ਼ਾਹ 25,000 ਬੰਦਾ ਤਾਂ ਸਵੇਰੇ ਲੋ ਲੱਗਣ ਤੋਂ ਪਹਿਲਾਂ ਮੁੱਕ ਗਿਆ ਸੀ। ਦੋ ਪਹਿਰਾਂ ਚ 25,000 ਤਾਂ ਲੱਭਿਆ ਹੀ ਨਹੀਂ ਮੁੜ ਕੇ, ਜਿਵੇਂ ਤੂੰ ਭੇਜੇ ਹੀ ਨਾ ਹੋਣ। ਜਦੋਂ ਦਿਨ ਚੜ੍ਹਿਆ ਉਹ 10,000 ਰਹਿ ਗਏ ਜਿਹੜੇ ਪਿੱਛੇ, ਇੱਕ ਹਿੱਸਾ ਫੌਜ ਬਾਕੀ ਬਚੀ।
ਬਿਨ ਮਾਰੇ ਹੀ ਭਏ ਸੰਘਾਰ,
ਉਹਨਾਂ ਨੂੰ ਮਾਰਨਾ ਹੀ ਨਹੀਂ ਪਿਆ, ਆਪਸ ਵਿੱਚ ਹੀ ਲੜ ਕੇ ਇੱਕ ਦੂਜੇ ਨੂੰ ਵੱਢ ਕੇ ਕੱਟ ਕੱਟ ਕੇ ਮਾਰ ਦਿੱਤਾ।
ਚਰੀ ਦਿਵਸ ਉਮਰਾਵ ਜੀ ਪੰਚੂ,
ਜਦੋਂ ਦਿਨ ਚੜਿਆ ਫਿਰ ਜਿਹੜੇ ਤੇਰੇ ਪੰਜੇ ਜਰਨੈਲ ਸਨ, ਲੱਲਾ ਬੇਗ, ਕੰਬਰ ਬੇਗ, ਕਾਬਲ ਬੇਗ, ਸ਼ਮਸ਼ ਬੇਗ, ਕਾਸਮ ਬੇਗ, ਇਹਨਾਂ ਨੇ ਤਿਆਰੀ ਕਰ ਲਈ।
ਹੀਰ ਜੰਗ ਕੋ ਭਏ ਹੈਰਾਨ,
ਉਹ ਵੀ ਹੈਰਾਨ ਹੋ ਗਏ ਕਿ ਸੁਪਨਾ ਤਾਂ ਨੀ ਵੇਖਦੇ ਅਸੀਂ, ਉਹ ਵੀ ਦੰਗ ਹੋ ਗਏ ਵੇਖ ਕੇ।
ਸਭ ਦਲ ਲੈ ਕਰ ਗੁਰ ਕੇ ਸਨਮੁਖ,
ਫਿਰ ਉਹਨਾਂ ਨੇ ਸਾਰਾ ਦਲ ਆਪਣੇ ਨਾਲ ਲਿਆ, ਇਕੱਠੇ ਹੋ ਕੇ ਚੜੇ ਗੁਰੂ ਵੱਲ।
ਲੜਨ ਹਿੱਤ ਬਜਵਾਏ ਨਿਸ਼ਾਨ,
ਲੜਨ ਵਾਸਤੇ ਉਹਨਾਂ ਨਗਾਰੇ ਬਜਵਾਏ।
ਉਮੜੇ ਉਹ ਹਥਿਆਰ ਨੂੰ ਪਕੜੇ,
ਹਥਿਆਰ ਪਕੜ ਕੇ ਉਮੜ ਕੇ ਆਏ।
ਉੱਤੇ ਭਾਈ ਗੁਰੂ ਸਾਵਧਾਨ,
ਉਧਰੋਂ ਗੁਰੂ ਜੀ ਵੀ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ ਲੜਨ ਨੂੰ।
ਭੀਖਨ ਪਾ ਕਮਸਾਨ ਕਨੇਰੂ,
ਫਿਰ ਤਾਂ ਜਿਹੜਾ ਜੰਗ ਹੋਇਆ ਬਾਦਸ਼ਾਹ ਮੈਂ ਉਹ ਬਿਆਨ ਕਰਕੇ ਨਹੀਂ ਦੱਸ ਸਕਦਾ, ਇਹੋ ਜਿਹਾ ਜੰਗ ਨਾ ਕਦੇ ਪਹਿਲਾਂ ਵੇਖਿਆ ਨਾ ਸੁਣਿਆ।
ਕਾਲ ਕਾਲ ਕਾਵਨ ਕਰ ਹਾਨ,
ਕਹਿੰਦੇ ਇਹੋ ਜਿਹਾ ਹੱਲਾ ਹੋਇਆ, ਫਿਰ ਤਾਂ ਜ਼ਖਮ ਤੇ ਜ਼ਖਮ, ਮੁਰਦਿਆਂ ਦੇ ਸੱਥਰ ਵਿਛਣ ਲੱਗੇ, ਲਾਸ਼ਾਂ ਵਿਛਣ ਲੱਗੀਆਂ।
ਖੜਗ ਪ੍ਰਹਾਰ ਗੁਰੂ ਨੇ ਮਾਰਿਓ,
ਗੁਰੂ ਹਰਗੋਬਿੰਦ ਸਾਹਿਬ ਇੰਨੇ ਬਲੀ ਸੀ, ਤੂੰ ਕਾਬਲ ਬੇਗ ਵੇਖਿਆ ਸੀ ਨਾ ਬਾਦਸ਼ਾਹ ਕਿੱਡਾ ਵੱਡਾ ਜਰਨੈਲ ਸੀ ਤੇਰਾ, ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਹਨੂੰ ਦੋ ਹਿੱਸਿਆਂ ਚ ਵੱਢ ਕੇ ਸੁੱਟ ਦਿੱਤਾ।
ਬਲੀ ਕਾਬਲੀ ਬੇਗ ਮਹਾਨ,
ਕਿੱਡਾ ਵੱਡਾ ਬਲੀ ਸੀ ਕਾਬਲ ਬੇਗ, ਉਹਨੂੰ ਮਾਰਦਿਆਂ ਦੇਰੀ ਨੀ ਲਾਈ ਗੁਰੂ ਹਰਗੋਬਿੰਦ ਸਾਹਿਬ ਨੇ।
ਤਨਕ ਜ਼ਖਮ ਗੁਰ ਕੀ ਤਨ ਲਾਗੇ,
ਥੋੜਾ ਜਿਹਾ ਜ਼ਖਮ ਉਹਨੇ ਗੁਰੂ ਸਾਹਿਬ ਨੂੰ ਵੀ ਦਿੱਤਾ, ਮਹਾਰਾਜ ਜੀ ਦੇ ਪੇਟ ਦੇ ਉੱਤੇ ਕੁਝ ਕੁ ਜ਼ਖਮ ਲੱਗਾ ਸੀ।
ਨੈ ਮਾਨਿਓ ਤਿਮਈ ਸਾਵਧਾਨ,
ਪਰ ਉਹਨਾਂ ਨੇ ਉਹਦੀ ਪਰਵਾਹ ਨੀ ਮੰਨੀ, ਓਦਾਂ ਹੀ ਸਾਵਧਾਨ ਹੋ ਕੇ ਲੜਦੇ ਰਹੇ।
ਲੱਲਾ ਬੇਗ ਸੋ ਜੰਗ ਪਰਿਓ ਪੁਨ,
ਫਿਰ ਲੱਲਾ ਬੇਗ ਨਾਲ ਜੰਗ ਹੋਇਆ।
ਅਸ ਗੁਲ ਬਾਗ ਚਪਲ ਬਲਵਾਨ,
ਲੱਲਾ ਬੇਗ ਨਾਲ ਜਦੋਂ ਅਖੀਰਲੇ ਸਮੇਂ ਜੰਗ ਹੋਇਆ ਤੇ ਜਿਹੜਾ ਤੁਹਾਡਾ ਗੁਲਬਾਗ ਘੋੜਾ ਸੀ, ਉਹ ਗੁਲਬਾਗ ਘੋੜਾ ਲੱਲਾ ਬੇਗ ਨੇ ਤੀਰਾਂ ਨਾਲ ਮਾਰ ਦਿੱਤਾ। ਜਿਹੜਾ ਲੈਣ ਭੇਜਿਆ ਸੀ ਉਹ ਇੱਕ ਘੋੜਾ ਦਾ ਮਾਰਤਾ ਲੱਲਾ ਬੇਗ ਨੇ। ਹਾਂਜੀ,
ਗੁਰੂ ਤਰੇ ਤੇ ਮ੍ਰਿਤਕ ਪਇਓ ਤਬ,
ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਕਰਦਿਆਂ ਕਰਦਿਆਂ ਜਿਹੜਾ ਗੁਲਬਾਗ ਘੋੜਾ ਸੀ ਉਹ ਸ਼ਹੀਦ ਹੋ ਗਿਆ।
ਲਗੇ ਸ਼ਸਤਰ ਬੋ ਤਿਆਗੇ ਪ੍ਰਾਣ,
ਉਹਨੇ ਬੜੇ ਸ਼ਸਤਰ ਬੜੇ ਤੀਰ ਆਪਣੇ ਤਨ ਤੇ ਚੱਲੇ ਤੇ ਪ੍ਰਾਣ ਤਿਆਗ ਗਿਆ।
ਰਿਸ ਕਰ ਗੁਰ ਤਬ ਲੱਲਾ ਬੇਗ ਕੋ,
ਫਿਰ ਰੋਸ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਲਾ ਬੇਗ ਨਾਲ ਜੰਗ ਕੀਤਾ।
ਕਰਿਓ ਸੰਘਾਰਨ ਗਹਿ ਤਲਵਾਰ,
ਲੱਲਾ ਬੇਗ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ।
ਚਤਰ ਸਹੰਸਰ ਗੁਰ ਦਲ ਮੈਂ ਤੇ,
ਗੁਰੂ ਜੀ ਦੇ ਦਲ ਵਿੱਚ 4,000 ਫੌਜ ਸੀ ਕੁੱਲ।
ਦਵਾਦਸ਼ ਸਹਿ ਸਭ ਭਏ ਸੰਘਾਰ,
ਇਹਦੇ ਚੋਂ ਕੇਵਲ 1200 ਬੰਦਾ ਉਹਨਾਂ ਦਾ ਮਰਿਆ, 35,000 ਫੌਜ ਦੇ ਸੂਰਮੇ ਮਾਰੇ ਗਏ।
ਇਮ ਬਿਨ ਨੀਤ ਆਪ ਕੋ ਲਸ਼ਕਰ,
ਇਦਾਂ ਬਿਨਾਂ ਨੀਤੀ ਤੋਂ ਤੁਹਾਡਾ ਲਸ਼ਕਰ ਗਿਆ ਤੇ ਮਾਰਿਆ ਗਿਆ, ਉਹਨਾਂ ਨੇ ਨੀਤੀ ਨੀ ਵਰਤੀ ਲੱਲਾ ਬੇਗ ਨੇ।
ਮਰਿਓ ਸਰਬਈ ਲੇਕਰ ਹਾਰ,
ਉਹ ਸਭ ਹਾਰ ਕੇ ਮਰ ਗਏ।
ਸੁਪਤ ਪਰੇ ਰਣ ਖੇਤ ਵਿਖੇ ਸਭ,
ਰਣ ਭੂਮੀ ਚ ਮੈਂ ਆਪ ਵੇਖ ਕੇ ਆਇਆ ਉਹਨਾਂ ਨੂੰ ਮਰਿਆ ਪਿਆ ਵੇਖ ਕੇ।
ਬਚੇ ਸੰਗ ਮਮ ਸੋ ਅਸਵਾਰ,
ਮੇਰੇ ਨਾਲ ਜਿਹੜੇ ਬਚ ਕੇ ਆਏ ਨੇ ਕੇਵਲ 100 ਘੋੜ ਸਵਾਰ ਬਚਿਆ, ਉਹ ਆਇਆ ਉਹ ਵੀ ਪਾਟੇ ਕੱਪੜੇ ਜ਼ਖਮੀ ਹਾਲਤ ਵਿੱਚ ਨੇ।
ਸ਼ਾਹ ਜਾਂ ਸੁਣ ਬਿਸਮੈ ਵੈ ਕਰ,
ਬਾਦਸ਼ਾਹ ਸੁਣ ਕੇ ਹੈਰਾਨ ਹੋਈ ਜਾਵੇ ਵੀ ਆਹ ਕਿਵੇਂ ਮੇਰੀ ਫੌਜ ਨੂੰ ਵੀ ਕੋਈ ਮਾਰ ਸਕਦਾ, ਦੰਗ ਹੋਈ ਜਾਂਦਾ, ਹੈਰਾਨ ਹੋਈ ਜਾਂਦਾ ਬਾਦਸ਼ਾਹ।
ਰਿਦੀ ਬਿਖਾਦ ਅਧਿਕ ਉਪਜਾਏ,
ਮਨ ਚ ਬੜਾ ਬਿਖਾਦ ਇਹਦੇ, ਬਹੁਤ ਦੁੱਖ ਉਪਜਦਾ ਹੈ।
ਕਹਾ ਕੈਰ ਗੁਜਰਿਓ ਤਿੰਨ ਸਿਰ ਪਰ,
ਇਹ ਕੀ ਕਹਿਰ ਉਹਨਾਂ ਦੇ ਸਿਰ ਤੇ ਗੁਜਰਿਆ।
ਬੜੀ ਕਹਾਵਤ ਹੁਤੀ ਦਨਾਏ,
ਉਹ ਤਾਂ ਬੜੇ ਸੂਰਮੇ ਕਹਾਉਂਦੇ ਸੀ, ਬੜੇ ਦਲੇਰ ਕਹਾਉਂਦੇ ਸਨ।
ਰਾਜਨੀਤ ਮੈਂ ਚਤਰ ਬਖਾਨਤ,
ਉਹ ਤਾਂ ਰਾਜਨੀਤੀ ਵੀ ਚੰਗੀ ਤਰ੍ਹਾਂ ਜਾਣਦੇ ਸੀ, ਬੜੇ ਚਲਾਕ ਸਨ।
ਜਾਣਤ ਸਕਲ ਜੰਗ ਕੇ ਦਾਏ,
ਜੰਗ ਦੇ ਸਾਰੇ ਦਾ ਪੇਚ ਉਹ ਜਾਣਦੇ ਸਨ।
ਕੁਛ ਨੈ ਸਰਿਓ ਨਾ ਕਰਿਓ ਓਜ ਕੋ,
ਉਹਨਾਂ ਕੋਲੋਂ ਕੁਝ ਸਰਿਆ ਨਹੀਂ, ਬਥੇਰਾ ਆਪਣਾ ਬਲ ਲਾ ਕੇ ਉਹਨਾਂ ਨੇ ਵੇਖ ਲਿਆ
ਮਰਿਓ ਤੁਰਤ ਹੀ ਅਰ ਅਗਵਾਏ
ਇਕਦਮ ਤੁਰਤ ਹੀ ਅੱਗੇ ਹੋ ਕੇ ਮਾਰੇ ਗਏ ਸਾਰੇ
ਕੈਤ ਹਸਨ ਖਾਂ ਅਬ ਕੇ ਰਣ ਮੈਂ
ਹਸਨ ਖਾਂ ਬੋਲਿਆ ਫੇਰ
ਹੱਠ ਕਰ ਮਰਿਓ ਕਰਤ ਹੰਕਾਰ
ਉਹ ਆਪਣੇ ਹੱਠ ਨਾਲ ਮਾਰੇ ਗਏ ਹੰਕਾਰ ਕਰਕੇ ਮਾਰੇ ਗਏ
ਰਾਜਨੀਤੀ ਅਰ ਦਾਵ ਜੰਗ ਕੇ
ਰਾਜਨੀਤੀ ਤੇ ਜਿਹੜੇ ਜੰਗ ਦੇ ਦਾਅ ਪੇਚ ਹੁੰਦੇ ਨੇ ਉਹਨਾਂ ਨੇ ਉਹ ਨੀ ਖੇਡੇ
ਲਸ਼ਕਰ ਸਭ ਹੀ ਕਰਨ ਸੰਭਾਰ
ਰਾਜਨੀਤੀ ਇਹ ਕਹਿੰਦੀ ਵੀ ਜਿਹੜੀ ਫੌਜ ਨੂੰ ਅੱਗੇ ਲੜਨ ਵਾਸਤੇ ਲੈ ਕੇ ਜਾਣਾ ਉਹਨਾਂ ਨੂੰ ਮਰਿਆ ਕੁੱਟਿਆਂ ਨੂੰ ਥੋੜੀ ਲੈ ਜਾਣਾ ਸੀ ਵੀ ਉਹਨਾਂ ਨੂੰ ਪੂਰਾ ਪਹਿਲਾਂ ਉਹਨਾਂ ਦੀ ਸੰਭਾਲ ਕਰਕੇ ਉਹਨਾਂ ਨੂੰ ਲੰਗਰ ਪਾਣੀ ਛਕਾ ਕੇ ਰਜਾ ਕੇ ਆਰਾਮ ਕਰਾ ਕੇ ਬਿਲਕੁਲ ਚੰਗੀ ਤਰ੍ਹਾਂ ਲੈ ਕੇ ਜਾਣ ਉਹ ਪਹਿਲਾਂ ਹੀ ਮਰਿਆ ਕੁੱਟਿਆਂ ਨੂੰ ਲੈ ਕੇ ਗਿਆ ਜਿਨ੍ਹਾਂ ਨੇ 13 ਪਹਿਰਾਂ ਤੋਂ ਰੋਟੀ ਨਹੀਂ ਸੀ ਖਾਧੀ ਥੱਕੇ ਪਏ ਉਹ ਨੀਂਦਰੇ ਸਨ ਉਹ ਤਾਂ ਮਰੇ ਪਏ ਸੀ ਪਹਿਲਾਂ ਹੀ ਉੱਥੇ ਤਾਂ ਜਾ ਕੇ ਬਹਾਨਾ ਹੀ ਬਣਿਆ ਮਰਨ ਦਾ
ਇਤਿਹਾਦਿਕ ਮਤ ਸੁਰਤ ਵਿਸਾਰੀ
ਇਹ ਸੁਰਤ ਲੱਲਾ ਬੇਗ ਨੇ ਵਿਸਾਰ ਦਿੱਤੀ ਉਹਦੇ ਦਿਮਾਗ ਚ ਇਹ ਗੱਲ ਨਹੀਂ ਆਈ
ਮੁਝ ਆਦਿਕ ਬੋ ਰਹੇ ਪੁਕਾਰ
ਮੇਰੇ ਵਰਗਿਆਂ ਨੇ ਕਈਆਂ ਨੇ ਪੁਕਾਰ ਪੁਕਾਰ ਕੇ ਕਿਹਾ ਲੱਲਾ ਬੇਗ ਨੂੰ ਪਰ ਉਹਦੀ ਕੰਨ ਤੇ ਜੂ ਨਹੀਂ ਸਰਕੀ
ਨੈ ਜਾਨੀ ਨੈ ਮਾਨੀ ਕਿਸ ਕੀ
ਨਾ ਉਹਨੇ ਜਾਣੀ ਕਿਸੇ ਦੀ ਨਾ ਮੰਨੀ
ਕਰ ਹਾਨੀ ਮੂਰਖਤਾ ਤਾਰ
ਉਹਦੀ ਮੂਰਖਤਾ ਕਰਕੇ ਏਡਾ ਵੱਡਾ ਨੁਕਸਾਨ ਹੋਇਆ
ਮੇਰੋ ਅਦਿਕ ਅਨਾਦਰ ਕੀ ਨਾ
ਉਹਨੇ ਮੇਰਾ ਵੀ ਅਨਾਦਰ ਕੀਤਾ ਮੈਨੂੰ ਤਾਂ ਡਾਂਗਾ ਮਾਰ ਕੇ ਭਜਾਤਾ ਸੀ ਉਹਨੇ ਮੈਂ ਬਥੇਰਾ ਉਹਨੂੰ ਸਮਝਾਇਆ ਪਰ ਉਹਨੇ ਮੇਰਾ ਵੀ ਬਹੁਤ ਅਨਾਦਰ ਕੀਤਾ
ਉਹਨ ਕਹਿ ਬੋ ਸਭ ਨੇ ਤਜਦੀਨ
ਫਿਰ ਜਦੋਂ ਮੇਰੇ ਡਾਂਗਾ ਫੇਰੀਆਂ ਉਹਨੇ ਲੋਕਾਂ ਦੂਜਿਆਂ ਨੇ ਵੀ ਕਹਿਣਾ ਛੱਡਤਾ ਵੀ ਜਿਹੜਾ ਨੂੰ ਅਕਲ ਦੀ ਗੱਲ ਕਿ ਉਹਨੂੰ ਕੁੱਟਦਾ ਫਿਰ ਲੋੜ ਹੀ ਕੋਈ ਨੀ ਮਰਨ ਦਿਓ ਇਹਨੂੰ ਕਹਿੰਦੇ ਏਦਾਂ ਫਿਰ ਕਿਸੇ ਨੇ ਹੋਰ ਨੀ ਫਿਰ ਉਹਨੂੰ ਕਿਸੇ ਨੇ ਸਲਾਹ ਦਿੱਤੀ
ਦੇਖਤ ਹਮਾਰੇ ਸਗਲ ਸੰਘਾਰੇ
ਸਾਡੇ ਵੇਖਦਿਆਂ ਵੇਖਦਿਆਂ ਮੇਰੇ ਵੇਖਦਿਆਂ ਵੇਖਦਿਆਂ ਸਾਰੇ ਮਾਰੇ ਗਏ
ਮਨੋ ਕਿਸੂ ਨੇ ਬੰਧਨ ਕੀਨ
ਮਾਨੋ ਜਿਵੇਂ ਬੰਨ ਕੇ ਖੜੇ ਕੀਤੇ ਹੁਣ ਪਰ ਡਿੱਗੀ ਜਾਂਦੇ ਸੀ ਮਰ ਮਰ ਕੇ
ਨਿਸਮੈ ਸੀਤ ਸਮੂਹ ਲਗੇ ਤੇ
ਇੰਨੀ ਠੰਡ ਲੱਗਦੀ ਸੀ ਰਾਤ ਨੂੰ ਬਾਦਸ਼ਾਹ ਮੈਂ ਕੀ ਦੱਸਾਂ
ਪਿੰਗਲ ਲੋਵਨ ਕੇ ਸਮਚੀਨ
ਜਿੰਨੇ ਸੂਰਮੇ ਸੀ ਪਿੰਗਲੇ ਹੀ ਹੋ ਗਏ ਸੀ ਹੱਥ ਪੈਰ ਉਹਨਾਂ ਦੇ ਪਿੰਗਲੇ ਸੋਨੀ ਹੋ ਗਏ ਸਨ
ਦਿਨ ਮੈਂ ਕਰ ਪੁਰਸ਼ਾਰਥ ਮਾਰੇ
ਦਿਨ ਦੇ ਸਮੇਂ ਜੇ ਲੜੇ ਤੇ ਫਿਰ ਗੁਰੂ ਜੀ ਨੇ ਬੜਾ ਪੁਰਸ਼ਾਰਥ ਵਿਖਾਇਆ ਉਹ ਬੜੇ ਬਲ ਨਾਲ ਲੜੇ
ਇਮ ਗੁਰ ਫਤਿਹ ਸੁਗਮ ਹੀ ਲੀ
ਇਹ ਤਾਂ ਗੁਰੂ ਜੀ ਨੇ ਸੌਖੇ ਢੰਗ ਨਾਲ ਹੀ ਫਤਿਹ ਪ੍ਰਾਪਤ ਕਰ ਲਈ ਜਿੱਤ ਪ੍ਰਾਪਤ ਕਰ ਲਈ
ਸੁਨਤ ਵਜ਼ੀਰ ਖਾਂ ਗੁਰ ਸਿੱਖ ਕੋ
ਜਦੋਂ ਹਸਨ ਖਾਂ ਇਹ ਗੱਲ ਬੋਲਿਆ ਲਾਗੇ ਫਿਰ ਵਜ਼ੀਰ ਖਾਨ ਬੋਲਿਆ
ਕਈ ਵਾਰ ਪਤਿਆਰੋ ਲੀਨ
ਉਹਨੇ ਵੇਖਿਆ ਹੁਣ ਮੌਕਾ ਗੱਲ ਕਰਨ ਦਾ ਵਜ਼ੀਰ ਖਾਨ ਨੇ ਆਖਿਆ ਬਾਦਸ਼ਾਹ ਤੂੰ ਕਈ ਵਾਰੀ ਅਜਮਾ ਕੇ ਵੇਖ ਲਿਆ ਤੂੰ ਪਹਿਲਾਂ ਵੀ ਭੇਜੀ ਸੀ ਫੌਜ ਤੂੰ ਇਹ ਗੱਲ ਪਹਿਲਾਂ ਅਜਮਾ ਕੇ ਵੇਖ ਚੁੱਕਾ
ਕਰਾ ਮਾਤ ਕਾਮਲ ਬਡ ਗੁਰ ਕਰ
ਗੁਰੂ ਘਰ ਜਿਹੜਾ ਉਹ ਕਰਾ ਮਾਤਾਂ ਚ ਕਾਮਲ ਹੈ ਤੂੰ ਭਾਵੇਂ ਸਾਰਾ ਲਸ਼ਕਰ ਢੋ ਦੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਹਾਂਜੀ
ਸਤਿ ਸ੍ਰੀ ਅਕਾਲ
ਕਰਾਮਾਤ ਅੱਗੇ ਤੇਰਾ ਕੀ ਜ਼ੋਰ ਚੱਲ ਸਕਦਾ
ਸ਼੍ਰੀ ਨਾਨਕ ਜੀ ਪਰਮ ਪ੍ਰਵੀਨ
ਗੁਰੂ ਨਾਨਕ ਸਾਹਿਬ ਜੀ ਪਰਮ ਪ੍ਰਵੀਨ ਗੁਰਦੇਵ ਨੇ
ਪੀਰਨ ਪੀਰ ਪਏ ਜਗ ਜ਼ਾਹਰ
ਉਹ ਪੀਰਾਂ ਦੇ ਪੀਰ ਸਾਰੇ ਜਗ ਵਿੱਚ ਜ਼ਾਹਰ ਹੋਏ ਨੇ
ਅਰੇ ਸੁਹਾਰੇ ਸਭ ਨੇ ਚੀਨ
ਜਿਹੜਾ ਉਹਨਾਂ ਅੱਗੇ ਅੜਿਆ ਉਹ ਹਾਰ ਗਿਆ ਸਭ ਨੇ ਵੇਖਿਆ
ਅਬ ਵਿਚਾਰ ਕਰ ਹੀਰੋ ਚਿਤ ਮੈਂ
ਹਾਲੇ ਵੀ ਵਿਚਾਰ ਕਰਕੇ ਆਪਣੇ ਅੰਦਰ ਝਾਤੀ ਮਾਰ ਬਾਦਸ਼ਾਹ
ਨੈ ਮਤ ਮੈਂ ਆਵੇ ਕਿਆ ਕੀਨ
ਤੂੰ ਤੇਰੇ ਮਤ ਚ ਆਉਂਦੀ ਆ ਵੀ ਇਹ ਤੂੰ ਕੀ ਕੀਤਾ ਤੇਰੀ ਅਕਲ ਚ ਆਉਂਦੀ ਆ ਵੀ ਏਦਾਂ ਹੋ ਸਕਦਾ 35,000 ਬੰਦਾ ਏਦਾਂ ਮਾਰਿਆ ਜਾਵੇ ਮਿੰਟਾਂ ਸਕਿੰਟਾਂ ਚ
ਬਡੋ ਆਪ ਕੋ ਹਜ਼ਰਤ ਬਾਬਰ
ਤੇਰਾ ਜਿਹੜਾ ਵਡੇਰਾ ਸੀ ਬਾਬਰ
ਸ਼੍ਰੀ ਨਾਨਕ ਤੇ ਬਰਕੋ ਪਾਏ
ਉਹਨੂੰ ਜਿਹੜਾ ਰਾਜ ਆ ਜਿਹੜੀ ਰਾਜ ਗੱਦੀ ਤੇ ਤੂੰ ਬੈਠਾ ਨਾ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਤੇਰੇ ਵਡੇਰੇ ਬਾਬਰ ਨੂੰ ਤੂੰ ਉਸੇ ਘਰ ਨਾਲ ਮੱਥਾ ਲਾਉਣਾ ਉਸੇ ਘਰ ਦੇ ਨਾਲ ਤੂੰ ਵੈਰ ਵਿਰੋਧ ਰੱਖਦਾ
ਰਾਜ ਲਿਓ ਦਿੱਲੀ ਤੇ ਆਦਿਕ
ਦਿੱਲੀ ਦਾ ਰਾਜ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ
ਸਭ ਖਾਨਨ ਤੇ ਦੇਸ਼ ਛੁਟਾਏ
ਪਹਿਲਾਂ ਪਠਾਣਾ ਦਾ ਰਾਜ ਸੀ ਪਠਾਣਾ ਤੋਂ ਰਾਜ ਖੋਹ ਕੇ ਤੁਹਾਨੂੰ ਮੁਗਲਾਂ ਨੂੰ ਦਿੱਤਾ
ਅਬ ਚਲ ਤਖਤ ਬਚਨ ਤੇ ਕੀਨ
ਔਰ ਆਪਣੇ ਬਚਨਾਂ ਨਾਲ ਤੁਹਾਨੂੰ ਇਹ ਸੱਤ ਪੁਸ਼ਤਾਂ ਦਾ ਰਾਜ ਬਖਸ਼ਿਆ
ਵਿਦਿਤ ਜਗਤ ਮੈਂ ਜਾਨੀ ਜਾਏ।
ਇਹ ਗੱਲ ਸਾਰੇ ਜਗਤ ਵਿੱਚ ਪ੍ਰਗਟ ਹੈ, ਸਾਰੇ ਲੋਕ ਜਾਣਦੇ ਨੇ।
ਮਿਲਿਓ ਏਮਨਾ ਬਾਦ ਗੁਰੂ ਸਾਹਿਬ,
ਬਾਬਰ ਏਮਨਾ ਬਾਦ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ।
ਪਰ ਬੰਧਨ ਬਰ ਲੀਨ ਰਜਾਏ,
ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਨੂੰ ਪ੍ਰਸੰਨ ਕਰਕੇ ਵਰ ਲਿਆ ਸੀ ਰਾਜ ਦਾ।
ਭਇਓ ਹਮਾਊ ਸ਼ਾਹ ਬੋਰ ਜਬ,
ਫਿਰ ਤੇਰਾ ਵਡੇਰਾ ਹਮਾਯੂ ਜਦੋਂ ਬਾਦਸ਼ਾਹ ਬਣਿਆ,
ਸ਼੍ਰੀ ਅੰਗਦ ਤੇ ਬਰਕੂਲੀ,
ਉਹਦਾ ਰਾਜ ਖੋਇਆ ਗਿਆ ਸੀ। ਉਹ ਫਿਰ ਗੁਰੂ ਅੰਗਦ ਸਾਹਿਬ ਦੀ ਸ਼ਰਨ ਗਿਆ, ਖਡੂਰ ਸਾਹਿਬ ਤੋਂ ਉਹਨੇ ਰਾਜ ਲਿਆ।
ਦਿੱਲੀ ਆਦਿਕ ਰਾਜ ਕਰਿਓ ਸਭ,
ਫਿਰ ਉਹਨੇ ਦਿੱਲੀ ਤੇ ਆ ਕੇ ਦੁਬਾਰਾ ਰਾਜ ਕਬਜ਼ਾ ਕੀਤਾ।
ਲਿਓ ਸਲੀਮ ਸ਼ਾਹ ਜੋ ਛੀਨ,
ਜੋ ਕਿ ਸਲੀਮ ਸ਼ਾਹ ਨੇ ਉਹਦੇ ਕੋਲੋਂ ਰਾਜ ਖੋ ਲਿਆ ਸੀ ਹਮਾਯੂ ਕੋਲੋਂ।
ਸੁਮਤਵੰਤ ਬੜ ਅਕਬਰ ਹੋਏ,
ਫਿਰ ਤੇਰਾ ਵਡੇਰਾ ਬਾਦਸ਼ਾਹ ਅਕਬਰ ਤੇਰਾ ਦਾਦਾ ਸੀ, ਕਿੱਡਾ ਸਿਆਣਾ ਬਾਦਸ਼ਾਹ ਸੀ।
ਸ਼੍ਰੀ ਗੁਰੂ ਅਮਰਤਿ ਸੇ ਬਰ ਦੀਨ,
ਗੁਰੂ ਅਮਰਦਾਸ ਸਾਹਿਬ ਨੇ ਉਹਨੂੰ ਵਰ ਬਖਸ਼ਿਆ।
ਗੜ ਚਿਤੋੜ ਕੋ ਤੋੜਿਓ ਬਲ ਤੇ,
ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨਾਲ ਉਹਨੇ ਚਿਤੌੜਗੜ੍ਹ ਕਿਲ੍ਹਾ ਫਤਿਹ ਕੀਤਾ ਸੀ।
ਬ੍ਰਿੰਦ ਗ੍ਰਾਮ ਕੋ ਅਰਪਣ ਕੀਨ,
22 ਪਿੰਡਾਂ ਤੋਂ ਵੱਧ ਪਿੰਡਾਂ ਦੀ ਜਿਹੜੀ ਜਗੀਰ ਸੀ ਉਹਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਭੇਟ ਕੀਤੀ।
ਸ਼੍ਰੀ ਅਰਜਨ ਸ਼੍ਰੀ ਹਰਗੋਬਿੰਦ,
ਫਿਰ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਜਹਾਂਗੀਰ ਹਜ਼ਰਤ ਇਮ ਸੰਗ,
ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤੇਰਾ ਜਿਹੜਾ ਪਿਓ ਸੀ ਉਹਨੇ ਕਿੰਨਾ ਪ੍ਰੇਮ ਰੱਖਿਆ, ਸਤਿਕਾਰ ਕੀਤਾ।
ਜੋਰਤ ਹੱਥ ਕਰਤ ਬੋ ਆਦਰ,
ਹੱਥ ਜੋੜ ਕੇ ਮੱਥਾ ਟੇਕਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੇਰਾ ਬਾਪ।
ਸਭ ਤੇ ਜਾਣਤ ਰਿਓ ਉਤੰਗ,
ਉਹ ਸਭ ਤੋਂ ਉੱਚਾ ਜਾਣਦਾ ਸੀ, ਉਹਨਾਂ ਨੂੰ ਵੱਡਾ ਜਾਣਦਾ ਸੀ।
ਰੱਛਾ ਕਰੀ ਤ੍ਰਾਸ ਨਿਸਪਾਵ,
ਵੇਖ ਸਾਈ ਮੀਆਂ ਮੀਰ ਵਰਗੇ ਫਕੀਰ ਵੀ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ। ਤੇਰੇ ਪਿਤਾ ਜਹਾਂਗੀਰ ਦੀ ਕਿੰਨੀ ਵੇਰੀ ਰੱਖਿਆ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ।
ਪਿਕ ਅਜ਼ਮਤ ਨਮਰੀ ਸਰਬੰਗ,
ਉਹਨਾਂ ਦੀ ਅਜ਼ਮਤ ਵੇਖ ਕੇ ਉਹਨਾਂ ਦੇ ਚਰਨਾਂ ਤੇ ਝੁਕਦਾ ਸੀ ਤੇਰਾ ਪਿਤਾ।
ਤਿਮ ਸੋ ਤੁਮ ਬੋ ਕੀਨ ਵਿਰੋਧਾ,
ਤੇ ਤੂੰ ਉਹਨਾਂ ਨਾਲ ਵਿਰੋਧ ਕੀਤਾ, ਤੂੰ ਉਹਨਾਂ ਨਾਲ ਦੁਸ਼ਮਣੀ ਵਿੱਢ ਲਈ ਹੈ।
ਪੂਰਬ ਲੀਨੋ ਚੀਨ ਤੁਰੰਗ,
ਪਹਿਲਾਂ ਤੂੰ ਉਹਨਾਂ ਦਾ ਘੋੜਾ, ਗੁਰੂ ਸਾਹਿਬ ਨੇ ਤੇਰੇ ਨਾਲ ਵਧੀਕੀ ਤੂੰ ਕੀਤੀ, ਉਹਨਾਂ ਨੇ ਨੀ ਵਧੀਕੀ ਕੀਤੀ, ਪਹਿਲਾਂ ਤੂੰ ਉਹਨਾਂ ਦਾ ਘੋੜਾ ਖੋਇਆ।
ਨੈ ਅਰੂੜ ਬੋ ਤੁਮਕੋ ਪਾਏ,
ਵੇਖ ਤੂੰ ਭਲਾ ਸਵਾਰ ਹੋ ਗਿਆ ਸੀ ਉਹ ਘੋੜੇ ਤੇ, ਤੈਨੂੰ ਸਵਾਰ ਵੀ ਹੋਣਾ ਨਸੀਬ ਨੀ ਹੋਇਆ, ਉਹ ਘੋੜਾ ਤੇਰੇ ਕੋਲ ਆ ਕੇ ਬਿਮਾਰ ਹੋ ਗਿਆ।
ਰੁਜੀ ਜਾਨ ਕਾਜ਼ੀ ਕੋ ਦੀਨ,
ਰੋਗੀ ਜਾਣ ਕੇ ਤੂੰ ਉਹ ਘੋੜਾ ਕਾਜ਼ੀ ਰੁਸਤਮ ਖਾਨ ਨੂੰ ਦੇ ਦਿੱਤਾ।
ਕਰਮ ਇਸ ਮੂਲ ਗੁਰੂ ਪੁਨ ਲੀਨ,
ਗੁਰੂ ਜੀ ਨੇ ਮੁੱਲ ਦੇ ਬਹਾਨੇ ਕਾਜ਼ੀ ਕੋਲੋਂ ਘੋੜਾ ਲੈ ਲਿਆ।
ਭਇਓ ਅਰੁਜ ਸਭ ਲਖੋ ਪ੍ਰਬੀ,
ਉਹਨਾਂ ਕੋਲ ਜਾ ਕੇ ਘੋੜਾ ਚੰਗਾ ਭਲਾ ਹੋ ਗਿਆ, ਬਿਲਕੁਲ ਅਰੋਗ ਹੋ ਗਿਆ।
ਬਾਜ਼ ਹਿਤ ਰਣ ਕਾਲ ਕਨੇਰੋ,
ਫਿਰ ਇੱਕ ਨਿਗਾਹ ਜਾ ਬਾਜ਼ ਹੀ ਸੀ ਉਹਦੇ ਵਾਸਤੇ, ਤੂੰ ਫਿਰ ਜੰਗ ਛੇੜਿਆ, ਉਹਨਾਂ ਨਾਲ ਲੜਾਈ ਕੀਤੀ।
ਮੁਗਲਸ ਖਾਨ ਪ੍ਰਾਨ ਤੇ ਹੀਨ,
ਤੇਰਾ ਜਰਨੈਲ ਮੁਖਲਸ ਖਾਨ ਉੱਥੇ ਮਾਰਿਆ ਗਿਆ।
ਬੌਰ ਜਲੰਧਰ ਕੋ ਬੜ ਸੂਬਾ,
ਫਿਰ ਜਲੰਧਰ ਦਾ ਸੂਬੇਦਾਰ ਸੀ ਅਬਦੁਲ ਖਾਨ,
ਅਬਦੁਲ ਖਾਨ ਲਰਿਓ ਮ੍ਰਿਤਕੀਨ,
ਉਹ ਵੀ ਮਾਰਿਆ ਗਿਆ, ਮੌਤ ਦੇ ਘਾਟ ਉਤਰ ਗਿਆ।
ਅਬ ਤੁਰੰਗ ਕੀ ਕਹਾ ਬਾਤ ਥੀ,
ਹੁਣੇ ਦੋ ਘੋੜਿਆਂ ਦੀ ਕਿੱਡੀ ਕ ਗੱਲ ਸੀ, ਤੂੰ ਏਡਾ ਵੱਡਾ ਬਾਦਸ਼ਾਹ ਹੈ, ਜੇ ਉਹ ਦੋ ਘੋੜੇ ਪਾਤਸ਼ਾਹ ਕੋਲ ਉਹਨਾਂ ਕੋਲ ਚਲੇ ਗਏ ਤੇ ਕਿੱਡੀ ਕੁ ਵੱਡੀ ਗੱਲ ਸੀ। ਇਹ ਦੋ ਘੋੜਿਆਂ ਵਾਸਤੇ ਤੈਨੂੰ ਸੋਭਦਾ ਸੀ ਏਡੀ ਵੱਡੀ ਫੌਜ ਭੇਜਣੀ ਉੱਥੇ, ਉਹ ਵੀ ਗੁਰੂ ਪੀਰਾਂ ਦੇ ਉੱਤੇ। ਹਾਂਜੀ,
ਲਸ਼ਕਰ ਰਾਵਰ ਦਿਓ ਪਠਾਏ,
ਤੂੰ ਆਪਣਾ 35,000 ਲਸ਼ਕਰ ਭੇਜ ਦਿੱਤਾ।
ਸੀਤ ਉਪਾਏ ਸਕਲਈ ਮਾਰੇ,
ਉਹਨਾਂ ਨੇ ਅੱਗੋਂ ਇਹੋ ਜਿਹੀ ਠੰਡ ਪੈਦਾ ਕਰ ਦਿੱਤੀ, ਇੰਨੀ ਸ਼ੀਤ ਲਹਿਰ ਚਲਾ ਦਿੱਤੀ ਕਿ ਠੰਡ ਨਾਲ ਹੀ ਮਾਰ ਦਿੱਤੇ। ਹਾਂਜੀ,
ਬਚਿਓ ਨਕੋ ਪਟ ਹਟ ਕਰ ਆਏ,
ਕੋਈ ਨੀ ਬਚਿਆ ਉਹਨਾਂ ਵਿੱਚੋਂ, ਆ ਜਿਹੜੇ ਮਰੇ ਖਪੇ ਥੋੜੇ ਜੇ ਆਏ ਨੇ ਬਚ ਕੇ।
ਚਤਰ ਸਹੰਸਰ ਬਾਣੀ ਗੁਰਸੰਗ,
ਗੁਰੂ ਜੀ ਨਾਲ 4,000 ਫੌਜ ਸੀ।
ਤੁਮਰੀ ਅਣਗਣ ਦਈ ਖਪਾ,
ਤੇਰੀ ਅਣਗਿਣਤ ਫੌਜ ਉਹਨਾਂ ਨੇ ਖਪਾ ਦਿੱਤੀ, ਤੂੰ 35,000 ਦੀ ਥਾਂ ਤੇ 35,00,000 ਭੇਜ ਦਿੰਦਾ ਤਾਂ ਵੀ ਉਹਨਾਂ ਦਾ ਇਹ ਹਾਲ ਹੋਣਾ ਸੀ। ਹਾਂਜੀ,
ਇੱਕ ਬਾਕ ਕੀ ਕਹੀ ਕਰੇ ਸਭ,
ਉਹ ਤਾਂ ਇੱਕ ਬਚਨ ਨਾਲ ਮਾਰ ਦੇਣ ਸਾਰਿਆਂ ਨੂੰ। ਏਡੇ ਕਰਾਮਾਤੀ ਮਹਾਂਪੁਰਖ ਨੇ ਗੁਰਦੇਵ ਨੇ, ਉਹ ਤਾਂ ਇੱਕ ਬਚਨ ਨਾਲ ਮਾਰ ਦੇਣ ਤੁਹਾਨੂੰ ਸਾਰਿਆਂ ਨੂੰ।
ਜਿਮ ਚਾਹਤ ਗੁਰ ਲਈ ਬਣਾਏ,
ਉਹ ਜੋ ਚਾਹਣ ਬਣਾ ਸਕਦੇ ਨੇ।
ਕਿਮ ਸਮਤਾ ਤਿੰਨ ਸੋ ਬਣਿਆਵੇ,
ਭਲਾ ਉਹਨਾਂ ਦੀ ਕਿਵੇਂ ਬਰਾਬਰੀ ਕਰ ਸਕਦਾ, ਉਹ ਪਾਤਸ਼ਾਹਾਂ ਦੇ ਪਾਤਸ਼ਾਹ, ਤੂੰ ਕੱਲਾ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਤੂੰ ਉਹਨਾਂ ਦੀ ਕੀ ਬਰਾਬਰੀ ਕਰੇਗਾ।
ਕਿਉਂ ਨਾ ਵਿਚਾਰ ਤੋ ਮਨ ਲਾਏ,
ਪਾਤਸ਼ਾਹ ਅਕਲ ਨੂੰ ਹੱਥ ਮਾਰ, ਵਿਚਾਰ ਕਰ ਆਪਣੇ ਅੰਦਰ, ਆਪਣੇ ਵਡੇਰਿਆਂ ਵੱਲ ਵੇਖ, ਜਿਨ੍ਹਾਂ ਨੂੰ ਉਹਨਾਂ ਨੇ ਬਾਦਸ਼ਾਹ, ਉਹਨਾਂ ਦੇ ਵੱਡਿਆਂ ਨੇ ਰਾਜ ਬਖਸ਼ਿਆ ਹੈ।
ਆਪਣ ਬਡਨ ਕੀ ਰੱਖੋ ਮਰਿਆਦਾ,
ਆਪਣੇ ਵੱਡਿਆਂ ਦੀ ਮਰਿਆਦਾ ਰੱਖ, ਤੇਰੇ ਪਿਓ ਨੇ ਤੈਨੂੰ ਮਰਨ ਤੋਂ ਪਹਿਲਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਬਣ ਕੇ ਰਹੀ, ਤੂੰ ਆਪਣੇ ਪਿਓ ਦੀ ਗੱਲ ਵੀ ਨਹੀਂ ਮੰਨੀ
ਜਿਨ ਆਗੇ ਤਿੰਨ ਸੀਸ ਨਿਵਾਏ
ਉਹਨਾਂ ਅੱਗੇ ਤੇਰੇ ਬਜ਼ੁਰਗ ਵੀ ਨਿਭਦੇ ਰਹੇ ਤੈਨੂੰ ਵੀ ਨਿਭਣਾ ਚਾਹੀਦਾ
ਤਿਵੇਂ ਤੁਮਕੋ ਚਈਅਤ ਹਜ਼ਰਤ
ਤੈਨੂੰ ਵੀ ਉਸੇ ਤਰ੍ਹਾਂ ਚਾਹੀਦਾ ਬਾਦਸ਼ਾਹ ਜੋ ਤੇਰੇ ਵੱਡੇ ਕਰਦੇ ਰਹੇ
ਜੋ ਨਾ ਕਰੋ ਕਾਰਜ ਬਿਗੜਾਏ
ਜੇ ਨਾ ਕਰੇਗਾ ਤੇ ਵਿਗਾੜੇਗਾ ਹੀ ਆਪਣਾ ਹੁਣ ਵੀ ਵਿਗੜਿਆ ਅੱਗੇ ਵੀ ਵਿਗੜੇਗਾ ਹੀ ਕੰਮ
ਇਸੀ ਹੇਤ ਤੇ ਚੜਨ ਲੱਗੇ ਜਬ
ਇਸੇ ਕਰਕੇ ਜਦੋਂ ਇਹ ਚੜਨ ਲੱਗੇ ਸਨ
ਮੈਂ ਤੁਮਕੋ ਰੱਖਿਓ ਅਟਕਾਏ
ਆਪ ਚੱਲਿਆ ਸੀ ਬਾਦਸ਼ਾਹ ਵੇਖ ਜੋ ਜਿੱਧਰ ਲੱਲਾ ਵੇਖ ਗਿਆ ਹੁਣ ਤਾਂ ਹੀ ਤੂੰ ਵੀ ਉੱਥੇ ਪਹੁੰਚਿਆ ਹੋਣਾ ਸੀ ਜੇ ਤੂੰ ਆਪ ਤੁਰ ਜਾਂਦਾ ਕਹਿੰਦਾ ਇਹ ਖੁਦਾ ਦਾ ਸ਼ੁਕਰ ਮੰਨ ਵੀ ਤੂੰ ਮੇਰਾ ਕਹਿਣਾ ਮੰਨ ਲਿਆ ਮੈਂ ਤੈਨੂੰ ਰੋਕ ਲਿਆ ਜੇ ਤੂੰ ਆਪ ਜਾਂਦਾ ਨਾ ਬਾਦਸ਼ਾਹ ਤੇ ਲੱਲਾ ਬੇਗ ਨਾਲ ਤੂੰ ਵੀ ਹੁਣ ਤੇਰੀ ਜਗ੍ਹਾ ਤੇ ਅਸੀਂ ਵੇਖਣਾ ਸੀ ਤੇਰੇ ਚੌਂ ਪੁੱਤਰਾਂ ਚੋਂ ਕਿਹਨੂੰ ਬਿਠਾਉਂਦੇ ਤਖ਼ਤ ਇੱਥੇ ਫਿਰ ਲੜਾਈ ਫਤੂਰ ਹੋਣਾ ਸੀ ਕਹਿੰਦੇ ਸ਼ੁਕਰ ਕਰ ਖੁਦਾ ਦਾ ਤੂੰ ਮੇਰਾ ਕਹਿਣਾ ਮੰਨ ਲਿਆ ਵੀ ਨਹੀਂ ਗਿਆ ਉਦੋਂ ਮੈਂ ਤੈਨੂੰ ਰੋਕ ਲਿਆ
ਤੋਈ ਬਡਨ ਜਿਨ ਤੇਲੇ ਬਖਸ਼ਿਸ਼
ਮੈਨੂੰ ਪਤਾ ਸੀ ਨਾ ਵੀ ਤੇਰੇ ਵੱਡਿਆਂ ਨੇ ਉਹਨਾਂ ਕੋਲੋਂ ਬਖਸ਼ਿਸ਼ ਲਈ ਹੈ
ਰਾਜ ਕਰਿਓ ਸਭ ਦੇਸ਼ ਵਿਦੇਸ਼
ਇਹ ਰਾਜ ਉਹਨਾਂ ਦਾ ਦਿੱਤਾ ਹੋਇਆ ਤੁਸੀਂ ਮਾਣਦੇ ਹੋ
ਤਿੰਨ ਕੇ ਸੰਗ ਜੰਗ ਤੁਮ ਠਾਨੋ
ਜੇ ਉਹਨਾਂ ਨਾਲ ਜੰਗ ਕਰੇਗਾ
ਉਚਿਤ ਨਹੀਂ ਮਨ ਲਖੋ ਵਿਸ਼ੇਸ਼
ਤੇਰੇ ਲਈ ਉਚਿਤ ਨਹੀਂ ਅਕਿਰਤ ਘਣਤਾ ਹੋਵੇਗੀ
ਬਾਜ਼ ਬਾਜ਼ ਕੀ ਕਹਾ ਬਾਤ ਥੀ
ਇੱਕ ਘੋੜੇ ਦੀ ਅਜਾਂ ਬਾਜ਼ ਦੀ ਕੀ ਗੱਲ ਸੀ
ਤੁਮਕੋ ਪ੍ਰਾਪਤ ਅਨਿਕ ਹਮੇਸ਼
ਇਹੋ ਜਿਹੇ ਜਿੰਨੇ ਮਰਜ਼ੀ ਘੋੜੇ ਤੂੰ ਹੋਰ ਮੰਗਾ ਲੈ ਜਿੰਨੇ ਮਰਜ਼ੀ ਬਾਜ ਮੰਗਾ ਲੈ ਤੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਵਿਰੋਧ ਕੀਤਾ
ਨੈ ਵਿਰੋਧ ਕਰ ਬੋ ਬਨ ਆਵੀ
ਹੁਣ ਨਾ ਅੱਗੇ ਤੂੰ ਵਿਰੋਧ ਕਰੀ
ਸਮਝੋ ਹਜ਼ਰਤ ਸੁਮਤ ਅਸ਼ੇਸ਼
ਹਾਲੇ ਵੀ ਸਮਝ ਜਾ ਇਸ ਗੱਲ ਨੂੰ ਮੇਰੀ ਕਹੀ ਹੋਈ ਨੂੰ
ਸੁਣ ਕਰ ਸ਼ਾਹ ਜਾਂ ਹੋਈ ਤੂੰ
ਸੁਣ ਕੇ ਸ਼ਾਹ ਜਾਨ ਚੁੱਪ ਕਰ ਗਿਆ ਵੀ ਗੱਲਾਂ ਤਾਂ ਇਹਦੀਆਂ ਬਿਲਕੁਲ ਸਹੀ ਨੇ ਜੇ ਮੈਂ ਆਪ ਜਾਂਦਾ ਤੇ ਮੇਰੀ ਵੀ ਲੱਲਾ ਬੇਗ ਵਾਲੀ ਹਾਲਤ ਹੋਣੀ ਸੀ ਅੰਦਰੋਂ ਅੰਦਰ ਸ਼ੁਕਰ ਮਨਾਉਂਦਾ ਖੁਦਾ ਦਾ ਸ਼ੁਕਰ ਹੈ ਮੈਂ ਨਹੀਂ ਸੀ ਗਿਆ ਹਾਂਜੀ
ਰਿਦੇ ਵਿਚਾਰਤ ਰਿਸ ਤਜ ਦੀਨ
ਮਨ ਚੋਂ ਕ੍ਰੋਧ ਛੱਡ ਦਿੱਤਾ
ਤਿੰਨ ਸੌ ਲੜ ਕਰ ਤੇ ਫਤਿਹ ਨਾ ਪ੍ਰਾਪਤ
ਸੋਚ ਲਿਆ ਵੀ ਉਹਨਾਂ ਨਾਲ ਲੜ ਕੇ ਨੀ ਫਤਿਹ ਹੋ ਸਕਦੀ
ਭਾਈ ਹਾਰ ਰਣ ਪਾਥਲ ਤੀਨ
ਦੋ ਵੇਰੀ ਪਹਿਲਾਂ ਮੈਂ ਆਪ ਫੌਜ ਭੇਜ ਕੇ ਹਾਰਿਆ ਤੇ ਇੱਕ ਵੇਰੀ ਸੂਬਾ ਜਲੰਧਰ ਹਾਰ ਚੁੱਕਾ
ਮਨ ਕਰ ਸੁਧਗੁਰ ਕੀ ਦਿਸ਼ ਤੇ ਅਬ
ਇਹਨੇ ਹੁਣ ਮਨ ਕਰਕੇ ਗੁਰੂ ਸਾਹਿਬ ਵੱਲੋਂ ਧਿਆਨ ਛੱਡ ਦਿੱਤਾ
ਨੈ ਲਰੋ ਭਲੀ ਬਿਦ ਚੀਨ
ਸੋਚ ਲਿਆ ਵੀ ਮੈਂ ਨੀ ਹੁਣ ਲੜਦਾ ਉਹਨਾਂ ਨਾਲ
ਕਿਤਕ ਦੇਰ ਮੈਂ ਕਰ ਮੁਖ ਉੱਚੋ
ਕੁਝ ਕ ਦੇਰ ਬਾਅਦ ਪਹਿਲਾਂ ਤਾਂ ਸਿਰ ਨੀਵਾਂ ਕਰਕੇ ਬੈਠਾ ਰਿਹਾ ਫਿਰ ਸਿਰ ਉੱਚਾ ਕੀਤਾ
ਹਸਨ ਖਾਨ ਦਿਸ਼ ਦੇਖਣ ਕੀ
ਹਸਨ ਖਾਨ ਵੱਲ ਵੇਖਿਆ
ਬੋਰ ਸਲਾਬਤ ਖਾਨ ਬਖਾਨੀ
ਫਿਰ ਸਲਾਬਤ ਖਾਨ ਬੋਲਿਆ ਕੋਲੋਂ
ਸੁਤ ਜੁਤ ਲੱਲਾ ਬੇਗ ਪਾਕਾਤ
ਲੱਗਾ ਬਾਦਸ਼ਾਹ ਸਲਾਮਤ ਵੀ ਲੱਲਾ ਬੇਗ ਦੇ ਪੁੱਤਰ ਤੇ ਉਹ ਦੋ ਉਹ ਆਪ ਉੱਥੇ ਮਾਰਿਆ ਜਾ ਚੁੱਕਾ
ਅਬ ਕਾਬਲ ਦਿਸ਼ ਸੂਬਾ ਕਰਕੇ
ਹੁਣ ਕਾਬਲ ਦਾ ਕੋਈ ਸੂਬੇਦਾਰ ਨਹੀਂ ਰਿਹਾ ਵੇਖੋ ਮਹਾਰਾਜ ਜੀ ਵਿਧ ਬਣਾਉਂਦੇ ਆ ਨਾ ਪਾਤਸ਼ਾਹ ਨੇ ਸੂਬੇਦਾਰੀ ਦੇ ਕੇ ਭੇਜਿਆ ਸੀ ਹਸਨ ਖਾਨ ਨੂੰ ਉਹ ਵਿਧ ਬਣਨੀ ਸੀ ਸਭਾ ਚ ਸਲਾਬਤ ਖਾਨ ਕੋਲੋਂ ਬੋਲਿਆ ਕਹਿੰਦਾ ਜੀ ਉੱਥੇ ਤਾਂ ਸੂਬੇਦਾਰੀ ਨੀ ਰਹੀ ਕਿਸੇ ਕੋਲ ਕਾਬਲ ਦੀ ਲੱਲਾ ਬੇਗ ਤੇ ਉਹਦੇ ਦੋਵੇਂ ਪੁੱਤ ਮਾਰੇ ਗਏ ਨੇ ਜੰਗ ਚ
ਪਠੋ ਕਿਸੀ ਕੋ ਸਾਂਭੇ ਜਾ
ਤੇ ਆਪ ਜੀ ਇੱਥੋਂ ਕਿਸੇ ਨੂੰ ਭੇਜੋ ਜਿਹੜਾ ਉੱਥੇ ਕਾਬਲ ਦੀ ਸੂਬੇਦਾਰੀ ਸਾਂਭੇ
ਦਾਨਿਸ਼ਵੰਦ ਬਿਲੰਦ ਪਛਾਨੋ
ਕੋਈ ਚੰਗਾ ਸਿਆਣਾ ਬੰਦਾ ਭੇਜੋ
ਜੋ ਨੈ ਹੋਣ ਦੇ ਉਤਪਾਤ
ਜਿਹੜਾ ਉੱਥੇ ਲੜਾਈ ਪੜਾਈ ਨਾ ਹੋਣ ਦੇਵੇ ਸ਼ਾਂਤੀ ਰੱਖੇ
ਦਿਓ ਸਿਰ ਪਾਓ ਸਪੁਰਦ ਕਰੋ
ਉਹਨੂੰ ਸਿਰੇ ਪਾਓ ਦੇ ਕੇ ਕਾਬਲ ਦੀ ਸੂਬੇਦਾਰੀ ਦੀ ਸਪੁਰਦਗੀ ਦਿਓ
ਉਚਿਤ ਅਨੁਚਿਤ ਵਿਚਾਰੋ ਬਾਤ
ਇਹ ਗੱਲ ਦੀ ਤੁਸੀਂ ਹੁਣ ਵਿਚਾਰ ਕਰੋ ਵੀ ਸੂਬੇਦਾਰੀ ਕਿਹਨੂੰ ਦੇਣੀ ਹੈ
ਸਤਿਗੁਰ ਮਨ ਫੇਰਿਓ ਤਿਸ ਛਿਨਵੇਂ
ਗੁਰੂ ਸਾਹਿਬ ਨੇ ਉਸੇ ਵੇਲੇ ਮਨ ਚ ਚਲਾ ਦਿੱਤੀ ਖੇਡ ਬਾਦਸ਼ਾਹ ਦੇ ਉਹਦੇ ਮਨ ਨੂੰ ਹੀ ਪ੍ਰੇਰ ਦਿੱਤਾ ਸ਼ਾਹਜਹਾਨ ਦੇ ਮਨ ਨੂੰ
ਹਸਨ ਖਾਨ ਕੋ ਪਿਕਤ ਸੁਣਾਏ
ਉਹ ਹਸਨ ਖਾਨ ਨੂੰ ਵੇਖ ਕੇ ਕਹਿੰਦਾ ਸੂਬੇਦਾਰੀ ਦੇ ਲਾਇਕ ਤਾਂ ਇਹ ਵੀ ਬੰਦਾ ਹੈਗਾ ਮਨ ਚ ਆ ਗਿਆ ਉਹਦੇ ਖਿਆਲ
ਇਨ ਆਚੀ ਬੋ ਬਾਤ ਬਖਾਨੀ
ਕਹਿੰਦੇ ਇਹ ਬੰਦਾ ਬੜਾ ਸਿਆਣਾ ਇਹਨੇ ਗੱਲਾਂ ਬੜੀਆਂ ਸਿਆਣੀਆਂ ਕੀਤੀਆਂ ਨੇ ਆ ਕੇ
ਦਾਨਿਸ਼ਵੰਦ ਬਿਲੰਦ ਲਖਾਏ
ਇਹ ਦਾਨਿਸ਼ਵੰਦਾਂ ਨਾਲ ਕਾਬਲ ਦਾ ਭੇਤੀ ਹੈ
ਸਿਰੋ ਪਾਓ ਦੇ ਤਿਤਈ ਭੇਜੋ
ਕਹਿੰਦੇ ਇਹਨੂੰ ਦਿਓ ਸਿਰੇ ਪਾਓ ਤੇ ਕਾਬਲ ਦੀ ਸੂਬੇਦਾਰੀ ਅੱਜ ਤੋਂ ਬਾਅਦ ਹਸਨ ਖਾਨ ਦੀ ਹੋਵੇਗੀ
ਇਸ ਪ੍ਰਕਾਰ ਮੇਰੇ ਮਨ ਆਏ
ਮੇਰੇ ਮਨ ਚ ਇਹ ਗੱਲ ਆਉਂਦੀ ਹੈ
ਸੁਨਤ ਵਜ਼ੀਰ ਖਾਂ ਕਹਿ ਆਚੀ
ਲਾਗੇ ਵਜ਼ੀਰ ਖਾਨ ਵੀ ਕੋਲ ਕਹਿੰਦਾ ਬਿਲਕੁਲ ਸਹੀ ਤੁਹਾਡਾ ਫੈਸਲਾ ਬਿਲਕੁਲ ਸਹੀ ਹੈ
ਮਨਸਬ ਦੇ ਕਰ ਦਿਓ ਪਠਾਏ
ਇਹਨੂੰ ਮਨਸਬ ਦੇ ਕੇ ਕਾਬਲ ਦੀ ਸੂਬੇਦਾਰੀ ਦੇ ਕੇ ਭੇਜੋ
ਦੋਹਰਾ ਸੁਨਤ ਸਲਾਬਤ ਖਾਨ ਤਬ ਉਚਿਤ ਸਤਿਗੁਰ ਕੀ ਕਿਰਪਾ
ਕਹਿੰਦੇ ਉਚਿਤ ਕਰੀ ਤਤਕਾਲ ਕਹਿੰਦੇ ਸੁਣ ਕੇ ਉਸੇ ਵੇਲੇ ਨੇ ਸਰੋਪਾ ਲਿਆ ਤੇ ਸਿਰੇ ਪਾਓ ਦਿੱਤਾ, ਹਸਨ ਖਾਨ ਦੇ ਗਲ ਚ ਪਾਇਆ, ਗੁਰੂ ਸਾਹਿਬ ਦੇ ਵਾਕ ਸੱਤ ਹੋ ਗਏ।
ਕਾਬਲ ਕੋ ਸੂਬਾ ਪਿਓ ਲੀ ਦਲ ਗਿਓ ਵਿਸਾਲ।
ਕਾਬਲ ਦਾ ਸੂਬੇਦਾਰ ਬਣ ਕੇ ਫੌਜ ਜਿਹੜੀ ਇਹਦੀ ਬਚੀ ਸੀ ਉਹਨੂੰ ਵੀ ਨਾਲ ਲੈ ਗਿਆ।
ਸ਼੍ਰੀ ਸਤਿਗੁਰ ਕੀ ਕਿਰਪਾ ਤੇ ਪਾਏ ਸਮਾਜ ਵਿਸਾਲ।
ਵੇਖਣ ਵਾਲੇ ਕਹਿੰਦੇ ਆ ਬਾਦਸ਼ਾਹ ਨੇ ਦਿੱਤੀ ਸੂਬੇਦਾਰੀ, ਪਰ ਹਸਨ ਖਾਨ ਕਹਿੰਦਾ ਇਹ ਸੂਬੇਦਾਰੀ ਤਾਂ ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਬਖਸ਼ ਦਿੱਤੀ ਸੀ। ਇਹ ਤਾਂ ਇਹ ਬਹਾਨਾ ਜਿਹਾ ਬਣਿਆ, ਸੂਬੇਦਾਰੀਆਂ ਤਾਂ ਉਹਨਾਂ ਬਖਸ਼ੀਆਂ ਜਿਨ੍ਹਾਂ ਦੀ ਮੈਂ ਸ਼ਰਨ ਵਿੱਚ ਹਾਂ।
ਹਸਨ ਖਾਂ ਸੂਬਾ ਪਿਓ ਸ਼ਰਨ ਪਰੇ ਸੋ ਨਿਹਾਲ।
ਹਸਨ ਖਾਂ ਸੂਬੇਦਾਰ ਹੋ ਗਿਆ, ਇਹੀ ਗੁਰੂ ਘਰ ਦਾ ਵਿਧਾਨ ਹੈ, ਜਿਹੜਾ ਸਤਿਗੁਰਾਂ ਦੀ ਸ਼ਰਨ ਪੈਂਦਾ ਉਹ ਨਿਹਾਲ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਥਾਂ ਪਵੇ।